ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮਧਮ ਸਤਿਗੁਰ ਕੀ ਪਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹੇ ਖਪਾਹੀ ਅੰਤਰ ਅਗਿਆਨ ਭਈ ਮਤ ਮਧਮ ਸਤਿਗੁਰ ਕੀ ਪਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹੇ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੈ ਸੁਆਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੈ ਸੁਆਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਭਗਤ ਵਸ਼ਲ ਪਤਤ ਪਾਵਨ ਕਿਰਪਾ ਸਿੰਧ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਦੇ ਸਦਕਾ ਨਿਤਾ ਪ੍ਰਤੀ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਗੁਰੂ ਕੀਆਂ ਸੰਗਤਾਂ ਜਿਸ ਸਮੇਂ ਦੀ ਬਹੁਤ ਸ਼ਿੱਦਤ ਨਾਲ ਉਡੀਕ ਕਰਦੀਆਂ ਹਨ, ਨਿਤਾ ਪ੍ਰਤੀ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤ੍ਰੁਟ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕਰਦੇ ਹਨ, ਆਓ ਜਿੱਥੇ ਆਪਾਂ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਜੁੜਨਾ ਹੈ, ਉੱਥੇ ਅੱਜ ਦਾ ਇਹ ਪਵਿੱਤਰ ਇਤਿਹਾਸਕ ਦਿਹਾੜਾ ਜੋ ਬਹੁਤ ਹੀ ਅਦੁੱਤੀ ਅਤੇ ਲਸਾਨੀ ਹੈ, ਜਿਹਦਾ ਬਦਲ ਸੰਸਾਰ ਵਿੱਚ ਹੋਰ ਕੋਈ ਨਹੀਂ। 1704 ਦੇ ਵਿੱਚ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੈਸਲਾ ਕੁੰਨ ਯੁੱਧ ਚਮਕੌਰ ਸਾਹਿਬ ਦੀ ਗੜੀ ਵਿੱਚ ਲੜਿਆ, ਜਿਸ ਵਿੱਚ ਸਤਿਗੁਰੂ ਸਾਹਿਬ ਜੀ ਦੇ ਵੱਡੇ ਫਰਜੰਦ ਲਖਤੇ ਜਿਗਰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਬੜੀ ਬਹਾਦਰੀ ਨਾਲ ਜੂਝਦਿਆਂ ਸ਼ਹੀਦ ਹੋਏ। ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ, ਭਾਈ ਮੋਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਸ਼ਹੀਦ ਹੋਏ। ਸਤਿਗੁਰੂ ਸਾਹਿਬ ਜੀ ਦੇ ਪਿਆਰੇ ਗੁਰਸਿੱਖ ਜਿਨ੍ਹਾਂ ਦੀ ਗਿਣਤੀ ਲਗਭਗ ਸਾਰੇ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਨੇ ਵੀ 40 ਸੀ ਔਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਵੱਲੋਂ ਔਰੰਗਜ਼ੇਬ ਨੂੰ ਲਿਖਿਆ ਹੋਇਆ ਜ਼ਫ਼ਰਨਾਮਾ ਉਹਦੇ ਵਿੱਚ ਵੀ ਇਹੀ ਸੰਕੇਤ ਹੈ ਗੁਰਸ਼ਨਾ ਚੇਕਾਰੇ ਕੁਨਦ ਚੇਹਲ ਨਰ ਕਿ ਦਹਿ ਲੱਖ ਬਰਾਇਦ ਬਰੂ ਬੇਖਬਰ ਜੋ ਪਿੱਛੇ ਹੋਰਡਿੰਗ ਲੱਗਾ ਹੋਇਆ ਉਹਦੇ ਉੱਪਰ ਵੀ ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਬਚਨ ਜੋ ਜ਼ਫ਼ਰਨਾਮੇ ਵਿੱਚ ਸਤਿਗੁਰਾਂ ਨੇ ਲਿਖ ਕੇ ਭੇਜਿਆ ਸੀ ਉਹਦੇ ਵਿੱਚ ਜ਼ਿਕਰ ਹੈ ਕਿ ਇੱਕ ਪਾਸੇ 40 ਗੁਰਸਿੱਖ ਅਤੇ ਦੂਸਰੇ ਪਾਸੇ 10 ਲੱਖ ਗਿਣਤੀ ਦੇ ਵਿੱਚ ਸੈਨਾ ਪਹੁੰਚੀ ਭਾਵ ਇੱਕ ਪਾਸੇ ਲੱਖਾਂ ਦੀ ਗਿਣਤੀ ਦੂਸਰੇ ਪਾਸੇ ਕੇਵਲ 40 ਜਿਹੜੀ ਗਿਣਤੀ ਹੈ ਕਿਉਂਕਿ ਜੇ ਸਾਹਿਬਜ਼ਾਦੇ ਸਤਿਗੁਰੂ ਜੀ ਨੂੰ ਆਪਾਂ ਵਿੱਚ ਸ਼ਾਮਲ ਜਦੋਂ ਗਿਣਾਂਗੇ ਅਤੇ ਗਿਣਤੀ 40 ਤੋਂ ਵੱਧਦੀ ਵੀ ਹੈ ਪਰ ਪ੍ਰਮੁੱਖ ਰੂਪ ਦੇ ਵਿੱਚ ਜਿਵੇਂ 10 ਲੱਖ ਨੂੰ ਲੱਖਾਂ ਦੀ ਗਿਣਤੀ ਅਤੇ ਅਸਲ ਵਿੱਚ 40 ਦਾ ਭਾਵ ਸੀ ਕਿ ਲਗਭਗ 40 ਗੁਰਸਿੱਖਾਂ ਦੇ ਨਾਲ ਸਤਿਗੁਰੂ ਜੀ ਨੇ ਬੜੀ ਬਹਾਦਰੀ ਸਮੇਤ ਇਹ ਅਸਾਵਾਂ ਯੁੱਧ ਜਿਹੜਾ ਸੀ ਉਹ ਲੜਿਆ। ਸੋ ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਰੇ ਸਾਂਝ ਪਾਈਏ, ਆਪਣੀ ਸੱਚੀ ਸੁੱਚੀ ਸ਼ਰਧਾਂਜਲੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਸਰਸਾ ਦੇ ਕੰਢੇ ਤੱਕ, ਚਮਕੌਰ ਸਾਹਿਬ ਦੀ ਗੜ੍ਹੀ ਤੱਕ ਜਿੰਨੇ ਵੀ ਅੱਜ ਦੇ ਦਿਨ 1704 ਨੂੰ ਸ਼ਹੀਦ ਹੋਏ, ਉਹਨਾਂ ਸਮੁੱਚੇ ਸ਼ਹੀਦਾਂ ਨੂੰ ਆਪਣਾ ਅਕੀਦਾ ਅਰਪਣ ਕਰੀਏ। ਸਾਰੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਦੇ ਘਰ ਦਾ ਜੋ ਸਿਧਾਂਤ ਹੈ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਦਸਾਂ ਜਾਮਿਆਂ ਵਿੱਚ ਜੋਤ ਊਹਾ ਜੁਗਤ ਸਾਏ ਸ਼ਹਿ ਕਾਇਆ ਫੇਰ ਪਲਟੀਐ ਦੇ ਮਹਾਂਵਾਕ ਅਨੁਸਾਰ, ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਪਰ ਜਿਹੜੇ ਪਦਾਰਥਵਾਦੀ ਸੋਚ ਦੇ ਧਾਰਨੀ ਹੁੰਦੇ ਨੇ ਉਹਨਾਂ ਨੂੰ ਇਹ ਸੱਚ ਦੀ ਵਿਚਾਰਧਾਰਾ ਚੁਭਦੀ ਹੈ, ਪ੍ਰਵਾਨ ਨਹੀਂ ਹੁੰਦੀ। ਭਾਵੇਂ ਉਹ ਆਪਣੇ ਹੋਣ ਪਰਾਏ ਹੋਣ, ਜਿਹੜਾ ਜ਼ਿਕਰ ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਵਿੱਚ ਵੀ ਕੀਤਾ ਵੀ ਜਿਨ੍ਹਾਂ ਦੇ ਅੰਦਰ ਕਪਟ ਹੋਵੇ, ਧੋਖਾ ਹੋਵੇ, ਛਲ ਹੋਵੇ, ਉਹਨਾਂ ਨੂੰ ਸਤਿਗੁਰੂ ਦੇ ਉੱਪਰ ਕਦੇ ਪ੍ਰਤੀਤ, ਕਦੇ ਭਰੋਸਾ, ਕਦੇ ਜਿਹੜਾ ਸਿਦਕ ਹੈ ਉਹ ਨਹੀਂ ਬੱਝਦਾ। ਉਹ ਸਾਰੀ ਉਮਰ ਕਪਟ ਹੀ ਕਰਦੇ ਨੇ, ਧੋਖਾ ਹੀ ਕਰਦੇ ਨੇ। ਇਹੀ ਕਾਰਨ ਕਿ ਦੋ ਬਿਰਤੀਆਂ ਭਾਵੇਂ ਆਪਣੇ ਹੋਣ ਚਾਹੇ ਪਰਾਏ ਹੋਣ, ਉਹ ਸਾਡੇ ਸਾਹਮਣੇ ਆਉਂਦੀਆਂ ਨੇ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸੁਸ਼ੋਭਿਤ ਸਨ, ਇੱਕ ਬਿਰਤੀ ਦੁਨੀ ਚੰਦ ਵਾਲੀ ਹੈ, ਦੂਸਰੀ ਬਿਰਤੀ ਭਾਈ ਬਚਿੱਤਰ ਸਿੰਘ ਵਾਲੀ ਹੈ। ਪਹਾੜੀ ਰਾਜਿਆਂ ਵਿੱਚੋਂ ਵੀ ਇੱਕ ਬਿਰਤੀ ਭੀਮ ਚੰਦ ਵਾਲੀ ਹੈ ਅਤੇ ਦੂਸਰੀ ਮੇਦਨੀ ਪ੍ਰਕਾਸ਼ ਵਾਲੀ ਬਿਰਤੀ ਹੈ। ਰਾਜਾ ਭੀਮ ਚੰਦ ਕਪਟੀ ਹੈ, ਹਮੇਸ਼ਾ ਹਮਲੇ ਕਰਦਾ ਹੈ। ਗੁਰੂ ਘਰ ਵਿਖੇ ਪ੍ਰਸ਼ਾਦੀ ਹਾਥੀ, ਬਹੁਮੁੱਲਾ ਤੰਬੂ ਔਰ ਇੱਥੇ ਤੱਕ ਕਿ ਪੰਚਕਲਾ ਸ਼ਸਤਰ ਵੀ ਉਹਦੇ ਮਨ ਵਿੱਚ ਲਾਲਚ ਹੈ ਕਿ ਇਹ ਗੁਰੂ ਦਰਬਾਰ ਵਿੱਚ ਨਹੀਂ, ਮੇਰੇ ਦਰਬਾਰ ਵਿੱਚ ਆਉਣਾ ਚਾਹੀਦਾ। ਦੂਸਰੇ ਪਾਸੇ ਨਾਹਣ ਰਿਆਸਤ ਦਾ ਰਾਜਾ ਮੇਦਨੀ ਪ੍ਰਕਾਸ਼ ਬੇਨਤੀ ਕਰਦਾ, ਪਾਤਸ਼ਾਹ ਮੇਰੇ ਇਲਾਕੇ ਦੇ ਵਿੱਚ ਚਰਨ ਪਾਓ, ਆਪਣਾ ਪਾਓਂ ਰੱਖੋ ਅਤੇ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਸਨ ਉੱਥੇ ਪਾਉਂਟਾ ਸਾਹਿਬ ਸੁਸ਼ੋਭਿਤ ਹੈ। ਇਵੇਂ ਮੁਗਲੀਆ ਹਕੂਮਤ ਦੇ ਵਿੱਚੋਂ ਵੀ ਜਦੋਂ ਵੇਖਾਂਗੇ ਤੇ ਇੱਕ ਬਿਰਤੀ ਔਰੰਗਜ਼ੇਬ ਦੀ, ਵਜੀਦ ਖਾਨ ਦੀ, ਇੱਕ ਬਿਰਤੀ ਇਸਲਾਮ ਦੇ ਵਿੱਚ ਉਹਨਾਂ ਮਹਾਨ ਸ਼ਖਸੀਅਤਾਂ ਦੀ ਜਿਨ੍ਹਾਂ ਨੂੰ ਆਪਾਂ ਪੀਰ ਬੁੱਧੂ ਸ਼ਾਹ ਦੇ ਰੂਪ ਵਿੱਚ ਵੇਖਦੇ ਹਾਂ ਜਾਂ ਮਲੇਰਕੋਟਲੇ ਦੇ ਨਵਾਬ ਦੇ ਰੂਪ ਵਿੱਚ ਵੇਖਦੇ ਹਾਂ। ਗੁਰੂ ਕਲਗੀਧਰ ਪਾਤਸ਼ਾਹ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਰਣਜੀਤ ਨਗਾਰਾ ਤਿਆਰ ਕੀਤਾ, ਖਾਲਸੇ ਦੀ ਸਾਜਨਾ ਹੋਈ। ਗਰੀਬ ਨਵਾਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਹਿਫਾਜ਼ਤ ਵਾਸਤੇ ਉਹਨਾਂ ਨੇ ਲੋਹਗੜ੍ਹ ਦੀ ਆਨੰਦਗੜ੍ਹ ਕਿਲ੍ਹੇ ਦੀ ਸਿਰਜਣਾ ਕੀਤੀ, ਹੋਰ ਕਿਲ੍ਹੇ ਉਸਾਰੇ, ਜੰਗੀ ਮਸ਼ਕਾਂ ਆਰੰਭ ਕੀਤੀਆਂ, ਘੋੜ ਸਵਾਰੀ ਜੰਗਾਂ ਯੁੱਧਾਂ ਦੇ ਅਭਿਆਸ ਗੁਰਸਿੱਖਾਂ ਨੂੰ ਸਤਿਗੁਰੂ ਕਰਵਾਉਂਦੇ ਅਤੇ ਨਾਲੇ ਇਹ ਮਹਾਨਤਾ ਵੀ ਦੱਸਦੇ, ਧੰਨ ਜੀਓ ਤਿਹ ਕੋ ਜੱਗ ਮੈਂ ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ। ਔਰ ਇੰਨਾ ਮਾਣ ਆਪਣੇ ਗੁਰਸਿੱਖਾਂ ਨੂੰ ਬਖਸ਼ਿਸ਼ ਕਰਦੇ ਜਿਨ੍ਹਾਂ 'ਤੇ ਵਿਸ਼ਵਾਸ ਸੀ ਕਿ ਇਨਹੀਂ ਕੀ ਕਿਰਪਾ ਕੇ ਸੱਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਇਹ ਵਿਚਾਰਧਾਰਾ ਜਿਹੜੇ ਮੱਧਮ ਮਤ ਵਾਲੇ, ਕੱਚੀ ਮਤ ਵਾਲੇ ਪਹਾੜੀ ਰਾਜੇ ਸਨ ਉਹਨਾਂ ਨੂੰ ਵੀ ਨਹੀਂ ਸੀ ਭਾਉਂਦੀ, ਅਤੇ ਅਭਿਮਾਨੀ ਆਪਣੇ ਆਪ ਨੂੰ ਹਿੰਦ ਦੀ ਬਹੁਤ ਵੱਡੀ ਤਾਕਤ, ਸਰ ਹਿੰਦ ਦਾ ਸੂਬਾ ਜਿਹੜਾ ਸੀ ਵਜੀਦ ਖਾਂ, ਉਹਨੂੰ ਵੀ ਸੱਚ ਦੀ ਵਿਚਾਰਧਾਰਾ ਭਾਉਂਦੀ ਨਹੀਂ ਸੀ। 1701 ਤੋਂ ਲੈ ਕੇ 1704 ਤੱਕ ਅਨੰਦਪੁਰ ਸਾਹਿਬ ਦੀ ਧਰਤੀ ਅਤੇ ਆਸ ਪਾਸ ਜਿੰਨੇ ਵੀ ਧਰਮ ਯੁੱਧ ਲੜੇ ਗਏ, ਸਤਿਗੁਰੂ ਸਾਹਿਬ ਜੀ ਦੀ ਹਰ ਯੁੱਧ ਦੇ ਵਿੱਚ ਫਤਿਹ ਹੋਈ। ਪਹਾੜੀ ਰਾਜਿਆਂ ਨੂੰ, ਮੁਗਲੀਆ ਹਕੂਮਤ ਨੂੰ ਹਰ ਵਾਰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ, ਹਾਰ ਦਾ ਸਾਹਮਣਾ ਕਰਨਾ ਪਿਆ। ਇਹਨਾਂ ਨੇ ਲਾਚਾਰ ਹੋ ਕੇ, ਬੇਵੱਸ ਹੋ ਕੇ ਇੱਕ ਯਤਨ ਕੀਤਾ ਕਿ ਅਸੀਂ ਅਨੰਦਪੁਰ ਸਾਹਿਬ ਨੂੰ ਚਾਰੇ ਪਾਸੇ ਤੋਂ ਨਾਕਾਬੰਦੀ ਕਰਕੇ ਘੇਰਾ ਪਾ ਲਈਏ। ਇੱਥੇ ਤੱਕ ਕਿ ਜਿਹੜਾ ਸੂਆ ਪਾਣੀ ਦਾ ਅਨੰਦਪੁਰ ਸਾਹਿਬ ਨੂੰ ਆਉਂਦਾ ਸੀ ਉਹਦਾ ਵੀ ਪ੍ਰਵਾਹ ਦੂਸਰੇ ਪਾਸੇ ਨੂੰ ਮੋੜ ਦਿੱਤਾ। ਬਾਹਰੋਂ ਆਉਣ ਵਾਲਾ ਜਿਹੜਾ ਰਸਦ ਪਾਣੀ ਸੀ ਉਹ ਵੀ ਬੰਦ ਕਰ ਦਿੱਤਾ। ਮਈ ਮਹੀਨਾ ਅਤੇ 1704 ਦੇ ਵਿੱਚ ਇਹਨਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਤਕਰੀਬਨ ਦਸੰਬਰ ਦੇ ਮਹੀਨੇ ਤੱਕ ਜੇ ਗਿਣਤੀ ਕਰੀਏ ਤਾਂ 7 ਮਹੀਨੇ ਦਾ ਸਮਾਂ ਬਣਦਾ, ਜਿਹਦੇ ਵਿੱਚ ਪਹਾੜੀ ਰਾਜੇ, ਉਹਨਾਂ ਦੇ ਸੈਨਿਕ, ਸੂਬਾ ਸਰਹੰਦ, ਸੂਬਾ ਲਾਹੌਰ, ਸੂਬਾ ਕਸ਼ਮੀਰ, ਮਲੇਰਕੋਟਲੇ ਦਾ ਨਵਾਬ, ਇਹਨਾਂ ਸਾਰਿਆਂ ਨੇ ਜਦੋਂ ਰਲ ਮਿਲ ਕੇ ਘੇਰਾ ਪਾਇਆ ਤੇ ਇਹਨਾਂ ਨੂੰ ਵੀ ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦਿਆਂ ਕਿ ਹੁਣ ਜੂਨ ਜੁਲਾਈ ਦੇ ਵਿੱਚ ਵਰਖਾ ਰੁੱਤ ਸ਼ੁਰੂ ਹੋਣੀ ਹੈ। ਅਸਲ ਵਿੱਚ ਦੁਖੀ ਇਹ ਵੀ ਸਨ ਪਰ ਚਾਹੁੰਦੇ ਸਨ ਕਿ ਜੇ ਸਤਿਗੁਰੂ ਜੀ ਨੂੰ ਬੇਨਤੀ ਕਰੀਏ ਵੀ ਸਤਿਗੁਰੂ ਜੀ ਤੁਸੀਂ ਕਿਲ੍ਹਾ ਛੱਡ ਜਾਓ ਤੇ ਫਿਰ ਸਾਡੀ ਵੀ ਰਹਿ ਜਾਵੇਗੀ ਤੇ ਤੁਹਾਡੀ ਵੀ ਰਹਿ ਜਾਵੇਗੀ। ਹੁਣ ਕਿਲ੍ਹੇ ਨੂੰ ਛੱਡਣ ਦੇ ਕਾਰਨ ਭਾਵੇਂ ਕਈ ਨੇ, ਕਿਉਂਕਿ ਜਦੋਂ ਬਾਹਰੋਂ ਰਸਤ ਪਾਣੀ ਬੰਦ ਹੋਇਆ, ਅੰਦਰ ਭੁੱਖ ਇੰਨੀ ਵਰਤੀ ਕਿ ਗੁਰਸਿੱਖਾਂ ਦੇ ਪਿੰਜਰ ਦਿਖਾਈ ਦੇਣ ਲੱਗ ਪਏ। ਪ੍ਰਸ਼ਾਦੀ ਹਾਥੀ ਦੇ ਸਮੇਤ ਵਧੀਆ ਵਧੀਆ ਹਾਥੀ ਘੋੜੇ ਪ੍ਰਾਣ ਤਿਆਗ ਗਏ। ਗੁਰਬਾਣੀ ਵਿੱਚ ਵੀ ਜ਼ਿਕਰ ਹੈ ਕਿ ਚਾਰ ਪ੍ਰਕਾਰ ਦੇ ਦੁੱਖ ਵਿੱਚੋਂ ਭੁੱਖ ਦਾ ਵੀ ਇੱਕ ਬੜਾ ਵੱਡਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ। ਪਰ ਜਿਹੜੇ ਸਤਿਗੁਰੂ ਦੇ ਉੱਪਰ ਵਿਸ਼ਵਾਸ ਰੱਖਦੇ ਨੇ, ਪਰਮੇਸ਼ੁਰ ਤੇ ਜਿਨ੍ਹਾਂ ਨੂੰ ਭਰੋਸਾ, ਉਹ ਫਿਰ ਭੁੱਖ ਦੀ ਪਰਵਾਹ ਵੀ ਨਹੀਂ ਕਰਦੇ, ਕਿਉਂਕਿ ਕੀਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਾ ਤਾਰ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ। ਕਈਆਂ ਨੇ ਕਾਰਨ ਇਹ ਸਮਝਿਆ ਕਿ ਸਤਿਗੁਰੂ ਜੀ ਯੁੱਧ ਦਾ ਸਥਾਨ ਬਦਲਣਾ ਚਾਹੁੰਦੇ ਸਨ, ਪਰ ਪ੍ਰਮੁੱਖ ਰੂਪ ਦੇ ਵਿੱਚ ਜਦੋਂ ਹਿੰਦੂ ਪਹਾੜੀ ਰਾਜਿਆਂ ਨੇ ਆਟੇ ਦੀਆਂ ਗਊਆਂ ਬਣਾ ਕੇ ਕਸਮਾਂ ਖਾਧੀਆਂ, ਔਰੰਗਜ਼ੇਬ ਦੇ ਏਲਚੀਆਂ ਵੱਲੋਂ ਲਿਖਤੀ ਕੁਰਾਨ ਸ਼ਰੀਫ ਦੀਆਂ ਕਸਮਾਂ ਵਾਲਾ ਪ੍ਰਵਾਨਾ ਪਹੁੰਚਿਆ ਅਤੇ ਸਤਿਗੁਰੂ ਸਾਹਿਬ ਜੀ ਦੇ ਅੱਗੇ ਧਰਮ ਦਾ ਵਾਸਤਾ ਪਾਇਆ ਗਿਆ ਅਤੇ ਸਤਿਗੁਰੂ ਜੀ ਲਈ ਇਹ ਜ਼ਰੂਰੀ ਹੋ ਗਿਆ, ਕਿਉਂਕਿ ਹਮ ਇਹ ਕਾਜ ਜਗਤਮੋਂ ਆਏ, ਧਰਮ ਹੇਤ ਗੁਰਦੇਵ ਪਠਾਏ। ਇੱਕ ਧਰਮੀ ਵਾਸਤੇ ਜ਼ਰੂਰੀ ਹੋ ਜਾਂਦਾ ਹੈ ਕਿ ਜਦੋਂ ਕੋਈ ਧਰਮ ਦਾ ਵਾਸਤਾ ਪਾਵੇ, ਕਿਉਂਕਿ ਇਸ ਤੋਂ ਉੱਪਰ ਹੋਰ ਕੋਈ ਗੱਲ ਨਹੀਂ। ਸਤਿਗੁਰੂ ਸਾਹਿਬ ਜੀ ਨੇ ਜਦੋਂ ਵੇਖਿਆ ਵੀ ਇਹ ਧਰਮ ਦਾ ਵਾਸਤਾ ਪਾ ਰਹੇ ਨੇ, ਚਲੋ ਇੱਕ ਵਾਰ ਇਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਉਹਨਾਂ ਦਾ ਇਹ ਬੇਨਤੀ ਰੂਪੀ ਵਾਸਤਾ ਮੰਨ ਕੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਇਹਨਾਂ ਨੇ ਆਪਣੇ ਵਾਅਦਿਆਂ ਤੋਂ ਮੁਕਰਦਿਆਂ ਸਤਿਗੁਰੂ ਸਾਹਿਬ ਜੀ ਦੇ ਕਾਫਲੇ ਉੱਪਰ ਹਮਲਾ ਕਰ ਦਿੱਤਾ। ਜੋਗੀ ਅੱਲਾ ਜਾਰ ਖਾਂ ਨੇ ਜਿੱਥੇ ਗੰਜ ਸ਼ਹੀਦਾਂ ਵਿੱਚ ਚਮਕੌਰ ਸਾਹਿਬ ਦੇ ਸਾਕੇ ਦਾ ਜ਼ਿਕਰ ਕੀਤਾ, ਉੱਥੇ ਸ਼ਹੀਦਾਂ ਨੇ ਵਫਾ ਵਿੱਚ ਸਾਕਾ ਸਰਹੰਦ ਉਹਨਾਂ ਨੇ ਬੜੇ ਵੈਰਾਗ ਨਾਲ, ਬੜੇ ਪਿਆਰ ਨਾਲ ਸਤਿਗੁਰੂ ਸਾਹਿਬ ਜੀ ਦੇ ਦਰ ਘਰ ਨੂੰ ਸਮਰਪਿਤ ਹੋ ਕੇ ਲਿਖਿਆ। ਸ਼ਹੀਦਾਂ ਨੇ ਵਫਾ ਉਹ ਸ਼ੁਰੂ ਇੱਥੋਂ ਕਰਦਾ ਕਿ ਜਿਸ ਦਮ ਆਨੰਦਪੁਰ ਮੇਂ ਸਤਿਗੁਰ ਮੁਕੀਮ ਥੇ। ਮੁਕੀਮ ਦਾ ਅਰਥ ਹੁੰਦਾ ਮੁਕਾਮ ਕਰਕੇ, ਇੱਕ ਜਗ੍ਹਾ 'ਤੇ ਟਿਕ ਕੇ ਬੈਠਣਾ। ਜਿਸ ਦਮ ਆਨੰਦਪੁਰ ਮੇਂ ਸਤਿਗੁਰ ਮੁਕੀਮ ਥੇ, ਹਮ ਰਾਹ ਘਰ ਕੇ ਲੋਕ ਥੇ, ਅਰ ਕੁਛ ਨਦੀਮ ਥੇ। ਜਿੱਥੇ ਸਤਿਗੁਰੂ ਜੀ ਦਾ ਆਪਣਾ ਪਰਿਵਾਰ ਸੀ, ਉੱਥੇ ਸਤਿਗੁਰੂ ਸਾਹਿਬ ਜੀ ਦੇ ਗੁਰਸਿੱਖ ਵੀ ਸਤਿਗੁਰਾਂ ਦੇ ਨਾਲ ਸਨ। ਜਿਸ ਦਮ ਆਨੰਦਪੁਰ ਮੇਂ ਸਤਿਗੁਰ ਮੁਕੀਮ ਥੇ, ਹਮ ਰਾਹ ਘਰ ਕੇ ਲੋਕ ਥੇ, ਅਰ ਕੁਛ ਨਦੀਮ ਥੇ, ਚਾਰੋਂ ਤਰਫ ਸੇ ਕਿਲੇ ਕੋ ਘੇਰੇ ਗਨੀਮ ਥੇ। ਗਨੀਮ ਦਾ ਅਰਥ ਹੁੰਦਾ ਦੁਸ਼ਮਣ। ਆਨੰਦਪੁਰ ਸਾਹਿਬ ਦੇ ਚਾਰ ਸਫੇਰੇ ਉਹਨਾਂ ਨੇ ਘੇਰਾ ਪਾਇਆ ਹੋਇਆ ਸੀ। ਚਾਰੋਂ ਤਰਫ ਸੇ ਕਿਲੇ ਕੋ ਘੇਰੇ ਗਨੀਮ ਥੇ, ਟੂਟੇ ਸੇ ਰਿੱਜ ਕੇ ਦਿਲ ਸਿੰਘਾਂ ਦੋ ਨੀਮ ਥੇ। ਇਹ ਠੀਕ ਹੈ ਕਿ ਜਦੋਂ ਭੁੱਖ ਅਤੇ ਪਿਆਸ ਨੇ ਸਤਾਇਆ ਅਤੇ ਕਈਆਂ ਦੇ ਦਿਲ ਵੀ ਟੁੱਟੇ ਹੋਏ ਸਨ। ਸਿਆਣਿਆਂ ਦਾ ਕਥਨ ਹੈ ਕਿ ਜਿਹੜੀ ਭੁੱਖ ਹੈ ਇਹ ਮੌਤ ਤੋਂ ਵੀ ਬੁਰੀ ਹੈ। ਮੌਤ ਤਾਂ ਜ਼ਿੰਦਗੀ ਵਿੱਚ ਇੱਕ ਵਾਰ ਆਉਂਦੀ ਹੈ, ਪਰ ਭੁੱਖ ਅਸੀਂ ਵੇਖਦੇ ਹਾਂ ਕਿ ਇੱਕ ਦਿਨ ਦੇ ਵਿੱਚ, 24 ਘੰਟਿਆਂ ਦੇ ਵਿੱਚ, 8 ਪਹਿਰਾਂ ਵਿੱਚ ਕਈ ਵਾਰ ਮਨੁੱਖ ਨੂੰ 2-3 ਵਾਰ ਸਤਾਉਂਦੀ ਹੈ। ਅਤੇ ਜਦੋਂ ਤੱਕ ਭੁੱਖੇ ਮਨੁੱਖ ਦੇ ਮੂੰਹ ਵਿੱਚ ਕੁਝ ਪੈਂਦਾ ਨਹੀਂ, ਪਿਆਸੇ ਮਨੁੱਖ ਦੇ ਮੂੰਹ ਵਿੱਚ ਕੁਝ ਪੈਂਦਾ ਨਹੀਂ, ਉਦੋਂ ਤੱਕ ਉਹਨੂੰ ਚੈਨ ਨਹੀਂ ਆਵੇਗਾ। ਪਿਆਸ ਦਾ ਕਿਤਨਾ ਦੁੱਖ ਹੈ। ਸਾਹਿਬ ਕਹਿੰਦੇ ਗੁਰੂ ਕਾ ਸਿੱਖ ਇਵੇਂ ਸਤਿਗੁਰਾਂ ਨਾਲ ਪਿਆਰ ਕਰਦਾ ਹੈ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਇਹ ਠੀਕ ਹੈ, ਭੁੱਖ ਅਤੇ ਪਿਆਸ ਦੇ ਕਾਰਨ ਡਰ ਬਣ ਜਾਂਦਾ ਵੀ ਕਿਤੇ ਮੌਤ ਨਾ ਹੋ ਜੇ, ਪਰ ਦੂਸਰੇ ਪਾਸੇ ਜਿਹੜੇ ਗੁਰੂ ਕੇ ਉੱਪਰ ਵਿਸ਼ਵਾਸ ਰੱਖਣ ਵਾਲੇ ਸਿੱਖ ਨੇ, ਉਹ ਕਹਿੰਦੇ ਅਸੀਂ ਗੁਰੂ ਤੋਂ ਦੂਰ ਹੋ ਕੇ ਇਵੇਂ ਮਰਦੇ ਹਾਂ ਜਿਵੇਂ ਭੁੱਖ ਅਤੇ ਪਿਆਸ ਨਾਲ ਕੋਈ ਮਰਦਾ। ਭਾਵ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਤੀਤ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰਾਂ ਦੇ ਨਾਲ ਪਿਆਰ ਹੈ, ਉਹ ਭੁੱਖ ਪਿਆਸ ਤੋਂ ਉੱਪਰ ਸਨ। ਜੋਗੀ ਅੱਲਾ ਜਾਰ ਖਾਂ ਨੇ ਲਿਖਿਆ, ਜਿਸ ਦਮ ਆਨੰਦਪੁਰ ਮੇਂ ਸਤਿਗੁਰ ਮੁਕੀਮ ਥੇ, ਹਮ ਰਾਹ ਘਰ ਕੇ ਲੋਕ ਥੇ, ਅਰ ਕੁਛ ਨਦੀਮ ਥੇ, ਚਾਰੋਂ ਤਰਫ ਸੇ ਕਿਲੇ ਕੋ ਘੇਰੇ ਗਨੀਮ ਥੇ, ਟੂਟੇ ਸੇ ਰਿਜਕ ਕੇ ਦਿਲ ਸਿੰਘਾਂ ਦੋ ਨੀਮ ਥੇ, ਪਿਆਸੇ ਥੇ ਅਰ ਭੂਖ ਕੀ ਸ਼ਿੱਦਤ ਕਮਾਲ ਥੀ, ਮੁਖਤਸਰ ਸੀ ਫੌਜ ਵੋ ਵੀ ਨਿਡਾਲ ਥੀ। ਸਤਿਗੁਰੂ ਜੀ ਦੇ ਕੋਲ ਬੜੇ ਬੜੇ ਬਹਾਦਰ ਸੂਰਬੀਰ ਸਨ, ਪਰ ਭੁੱਖ ਅਤੇ ਪਿਆਸ ਇੰਨੀ ਵਰਤ ਗਈ ਕਿ ਉਹ ਵੀ ਨਿਡਾਲ ਦਿਖਾਈ ਦੇ ਰਹੇ ਸਨ, ਪਰ ਇੰਨੀ ਬੇਵਸੀ ਦੇ ਬਾਵਜੂਦ ਵੀ ਉਹ ਸਤਿਗੁਰੂ ਜੀ ਦੇ ਨਾਲ ਸਨ, ਕਿਉਂਕਿ ਉਹ ਸਤਿਗੁਰੂ ਜੀ ਦੇ ਉੱਪਰ ਇੰਨਾ ਵਿਸ਼ਵਾਸ ਰੱਖਦੇ ਸਨ ਕਿ ਉਹਨਾਂ ਨੇ ਆਪਣਾ ਸਭ ਕੁਝ ਸਤਿਗੁਰੂ ਜੀ ਨੂੰ ਸਮਰਪਿਤ ਕੀਤਾ ਹੋਇਆ ਸੀ। ਜੋਗੀ ਅੱਲਾ ਜਾਰ ਖਾਂ ਨੇ ਜ਼ਿਕਰ ਕੀਤਾ ਕਿ ਇਤਨੇ ਮੇਂ ਇਤਲਾਹ ਹੋਈ ਕਿ ਕਾਸ਼ਦ ਇੱਕ ਆਇਆ ਹੈ, ਸਰਹੰਦ ਕੇ ਨਵਾਬ ਕਾ ਵੋ ਪੈਗਾਮ ਲਾਇਆ ਹੈ। ਜਦੋਂ ਇੱਕ ਹਲਕਾਰਾ ਸੂਬਾ ਸਰਹੰਦ ਦਾ ਭੇਜਿਆ ਹੋਇਆ ਪਰਵਾਨਾ ਲੈ ਕੇ ਪਹੁੰਚਿਆ, ਉਹਨੇ ਆ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਭੇਜਾ ਹੈ ਮੁਝਕੋ ਨਾਜ਼ਮ ਸਰਹੰਦ ਨੇ ਜਹਾਂ, ਸ਼ਾਹੇ ਫਰਮਾਨ ਦਿੱਲੀ ਕੇ ਪਾਬੰਦ ਨੇ ਜਹਾਂ। ਜਿਹੜਾ ਦਿੱਲੀ ਦੇ ਸ਼ਾਹੀ ਫਰਮਾਨ ਦਾ ਪਾਬੰਦ ਹੈ ਅਤੇ ਸਮੁੱਚੇ ਸੂਬਿਆਂ ਵਿੱਚੋਂ, ਸਮੁੱਚੇ ਨਵਾਬਾਂ ਵਿੱਚੋਂ ਇੱਕ ਬਹੁਤ ਵੱਡੀ ਤਾਕਤ ਹੈ, ਕਿਉਂਕਿ ਸਰਹਿੰਦ ਆਪਣੇ ਆਪ ਵਿੱਚ, ਇਹਦੇ ਅਰਥ ਜਿਹੜਾ ਹਿੰਦ ਦਾ ਸਿਰ, ਭਾਵ ਜਿਹੜਾ ਸ਼੍ਰੋਮਣੀ ਸੂਬਾ ਸੀ, ਸਭ ਤੋਂ ਵੱਡੀ ਤਾਕਤ ਸੀ ਇਹਦੇ ਕੋਲ, ਉਹਦੇ ਰਾਹੀਂ ਔਰੰਗਜ਼ੇਬ ਦੀ ਜਿਹੜੀ ਲਿਖਤੀ ਚਿੱਠੀ ਪਹੁੰਚੀ ਕਿ ਸਤਿਗੁਰੂ ਜੀ ਜੇ ਤੁਸੀਂ ਸੱਚਮੁੱਚ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ ਤੇ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ, ਪਰ ਪਹਾੜੀ ਰਾਜੇ ਵੀ ਮੁੱਕਰ ਗਏ ਤੇ ਇਹਨਾਂ ਨੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾ ਕੇ ਤੋੜ ਦਿੱਤੀਆਂ। ਸਤਿਗੁਰੂ ਸਾਹਿਬ ਜੀ ਦੇ ਕਾਫਲੇ ਉੱਪਰ ਹਮਲਾ ਹੋਇਆ। ਸਤਿਗੁਰੂ ਜੀ ਨੇ ਸਰਸਾ ਨਦੀ ਦੇ ਕੰਢੇ ਤੇ ਨਿਤਨੇਮ ਕਰਕੇ ਆਸਾ ਦੀ ਵਾਰ ਦਾ ਕੀਰਤਨ ਕਰਕੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ। ਉੱਧਰ ਗੁਰੂ ਕੇ ਵੱਡੇ ਸਾਹਿਬਜ਼ਾਦੇ ਜਿਹੜੇ ਕਾਫਲੇ ਦੇ ਸਭ ਤੋਂ ਪਿੱਛੋਂ ਸਨ, ਉਹਨਾਂ ਵਿੱਚੋਂ ਬਾਬਾ ਅਜੀਤ ਸਿੰਘ ਹੋਣਾ ਨੇ, ਸ਼ਹੀਦ ਭਾਈ ਮਨੀ ਸਿੰਘ ਦੇ ਸਪੁੱਤਰ ਬਾਬਾ ਉਦੇ ਸਿੰਘ ਹੋਣਾ ਨੇ ਇੰਨੀ ਬਹਾਦਰੀ ਨਾਲ ਜੂਝਣਾ ਕੀਤਾ ਕਿ ਇੱਕ ਪ੍ਰਣ ਲਿਆ ਕਿ ਜਦੋਂ ਤੱਕ ਸਰਸਾ ਨਦੀ ਦੇ ਕੰਢੇ ਤੇ ਚੱਲ ਰਹੇ ਦੀਵਾਨ ਦੀ ਸਮਾਪਤੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਦੁਸ਼ਮਣ ਦੀ ਸੈਨਾ ਨੂੰ ਰੋਕੀ ਰੱਖਾਂਗੇ। ਭਾਵੇਂ ਕਿ ਸ਼ਹੀਦ ਭਾਈ ਮਨੀ ਸਿੰਘ ਹੋਣਾ ਦੇ ਸਪੁੱਤਰ ਬਾਬਾ ਉਦੇ ਸਿੰਘ ਦੀ ਇੱਥੇ ਸ਼ਹੀਦੀ ਹੋਈ ਹੈ ਤੇ ਬੜੀ ਬਹਾਦਰੀ ਨਾਲ ਇੱਥੇ ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਜੀ ਵੀ ਜੂਝੇ ਔਰ ਬਾਬਾ ਅਜੀਤ ਸਿੰਘ ਨੇ ਬੜੀ ਬਹਾਦਰੀ ਦੇ ਨਾਲ ਇੱਥੇ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕੀਤਾ। ਮੈਂ ਸੰਖੇਪ ਵਿੱਚ ਬੇਨਤੀ ਕਰਾਂ ਕਿ ਸਰਸਾ ਨਦੀ ਨੂੰ ਜਦੋਂ ਪਾਰ ਕੀਤਾ ਗਿਆ ਤੇ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਪਰਿਵਾਰ ਸੀ ਉਹ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ, ਪੰਜ ਪਿਆਰੇ ਸਾਹਿਬਾਨ, ਵੱਡੇ ਸਾਹਿਬਜ਼ਾਦੇ, 40 ਗੁਰਸਿੱਖਾਂ ਦੇ ਸਮੇਤ ਰੋਪੜ ਆਦਿਕ ਇਲਾਕੇ 'ਚ ਹੁੰਦੇ ਹੋਏ ਚਮਕੌਰ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਨੇ। ਇੱਕ ਪਾਸੇ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਦੇ ਸਮੇਤ ਭਾਈ ਜਵਾਹਰ ਸਿੰਘ ਆਦਿਕ ਗੁਰਸਿੱਖ ਜਿਹੜੇ ਦਿੱਲੀ ਦੇ ਰਹਿਣ ਵਾਲੇ ਸਨ ਉਹਨਾਂ ਦੇ ਨਾਲ ਦਿੱਲੀ ਵਾਲੇ ਪਾਸੇ ਚਲੇ ਗਏ। ਤੀਸਰੇ ਪਾਸੇ ਮਾਤਾ ਗੁੱਜਰ ਕੌਰ ਜੀ, ਛੋਟੇ ਸਾਹਿਬਜ਼ਾਦੇ, ਕੁੰਮੇ ਮਾਸਕੀ ਦੇ ਘਰ ਰਾਤ ਕੱਟਣ ਤੋਂ ਬਾਅਦ ਗੰਗੂ ਰਸੋਈਏ ਦੇ ਨਾਲ ਉਹਦੇ ਪਿੰਡ ਖੇੜੀ ਵੱਲ ਚਲੇ ਗਏ, ਕਿਉਂਕਿ ਅੱਜ ਚਮਕੌਰ ਸਾਹਿਬ ਦਾ ਸਾਕਾ ਹੈ। ਇਸ ਕਰਕੇ ਅਸੀਂ ਯਤਨ ਕਰਾਂਗੇ ਕਿ ਮਿਲੇ ਹੋਏ ਸਮੇਂ ਦੇ ਵਿੱਚ ਜੋ ਸਤਿਗੁਰੂ ਸਾਹਿਬ ਜੀ ਦੀ ਆਪਣੀ ਲਿਖਤ ਜ਼ਫਰਨਾਮਾ ਜਾਂ ਜੋਗੀ ਅੱਲਾ ਯਾਰ ਖਾਂ ਵੱਲੋਂ ਗੰਜ ਸ਼ਹੀਦਾਂ ਅਤੇ ਗੁਰਬਾਣੀ ਦੇ ਨਜ਼ਰੀਏ ਮੁਤਾਬਕ ਕਿ ਜਿਹੜੇ ਧਰਮ ਯੁੱਧ ਨੇ ਇਹਨਾਂ ਦੀ ਸਤਿਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਦੇ ਵਿੱਚ ਕੀ ਮਹਾਨਤਾ ਸੀ, ਇਸ ਵਿਸ਼ੇ 'ਤੇ ਆਪਾਂ ਨੇ ਵਿਚਾਰ ਕਰਨੀ ਹੈ। ਜਦੋਂ ਸਤਿਗੁਰੂ ਜੀ ਆਪਣੇ ਗੁਰਸਿੱਖਾਂ ਦੇ ਸਮੇਤ, ਸਾਹਿਬਜ਼ਾਦਿਆਂ ਦੇ ਸਮੇਤ ਚਮਕੌਰ ਸਾਹਿਬ ਦੀ ਧਰਤੀ 'ਤੇ ਇੱਕ ਬਾਗ ਵੇ ਜਾ ਕੇ ਰੁਕੇ ਨੇ, ਇੱਥੋਂ ਦੇ ਇੱਕ ਜ਼ਿਮੀਂਦਾਰ ਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਤੁਸੀਂ ਮਨੁੱਖਤਾ ਦੀ ਖਾਤਰ, ਧਰਮ ਦੀ ਖਾਤਰ, ਹੱਕ ਸੱਚ ਦੀ ਖਾਤਰ ਧਰਮ ਯੁੱਧ ਲੜ ਰਹੇ ਹੋ, ਕਿਉਂਕਿ ਜਿਨ੍ਹਾਂ ਨੂੰ ਸਮਝ ਆ ਗਈ ਕਿ ਗੁਰੂ ਕਲਗੀਧਰ ਪਾਤਸ਼ਾਹ ਕੇਵਲ ਸਿੱਖਾਂ ਲਈ ਨਹੀਂ, ਕਦੇ ਉਹ ਹਿੰਦੂ ਧਰਮ ਨੂੰ ਬਚਾਉਣ ਲਈ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਤੋਰਦੇ ਨੇ, ਇੱਥੋਂ ਦੀ ਜਿਹੜੀ ਸਲਤਨਤ ਸੀ, ਇੱਥੋਂ ਦੀ ਜਿਹੜੀ ਉਮਤ ਸੀ, ਉਸ ਨੂੰ ਬਚਾਉਣ ਵਾਸਤੇ ਸਤਿਗੁਰੂ ਜੀ ਨੇ ਆਪਣਾ ਸਰਬੰਸ ਤੱਕ ਕੁਰਬਾਨ ਕਰ ਦਿੱਤਾ। ਇਸੇ ਕਰਕੇ ਇੱਕ ਮੁਸਲਮਾਨ ਲਿਖਾਰੀ ਸਾਈਂ ਬੁੱਲੇ ਸ਼ਾਹ ਨੇ ਲਿਖਿਆ, ਨਾ ਕਹੂੰ ਅਬ ਕੀ, ਨਾ ਕਹੂੰ ਕਬ ਕੀ, ਮੈਂ ਤੋ ਬਾਤ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨ ਧੋਤੀ ਸਭ ਕੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਛਾਏ ਜਾਤੀ ਏਕਤਾ ਅਨੇਕਤਾ, ਵਲਾਏ ਜਾਤੀ ਹੋਵਤੀ ਕੁਚੀਲਤਾ, ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ, ਧਰਮ ਤਸੱਕ ਜਾਤੇ, ਵਰਨ ਗਰਕ ਜਾਤੇ, ਸਹਿਤ ਵਿਦਾਨ ਕੀ, ਦੇਵੀ ਦੇਵਾ ਦੇਹੁਰਾ ਸੰਤੋਖ ਸਿੰਘਾ ਦੂਰ ਹੋਤੇ, ਮਿਟ ਜਾਤੀ ਰੀਤ ਕਥਾ ਬੇਦਨ ਪੁਰਾਨ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਵਨ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਹਿੰਦੂ ਲਿਖਾਰੀ ਆਰੀਆ ਸਮਾਜੀ ਦੌਲਤ ਰਾਏ ਜਦੋਂ ਉਹ ਗੁਰੂ ਕਲਗੀਧਰ ਪਾਤਸ਼ਾਹ ਦੀ ਵਡਿਆਈ ਲਿਖਦੇ ਨੇ ਤੇ ਹਿੰਦੂ ਵੀਰਾਂ ਨੇ ਪੁੱਛਿਆ ਵੀ ਤੁਸੀਂ ਤਾਂ ਸ਼੍ਰੀ ਰਾਮ ਚੰਦਰ ਦੀ, ਸ਼੍ਰੀ ਕ੍ਰਿਸ਼ਨ ਜੀ ਦੀ ਵਡਿਆਈ ਲਿਖਣੀ ਸੀ। ਕਹਿਣ ਲੱਗੇ, ਹਾਂ ਮੇਰਾ ਉਹਨਾਂ ਦੇ ਉੱਪਰ ਵਿਸ਼ਵਾਸ ਹੈ, ਪਰ ਮੇਰਾ ਚਿੱਤ ਕਰਦਾ ਮੈਂ ਕਿਸੇ ਯੁੱਗ ਪੁਰਖ, ਕਿਸੇ ਪੂਰਨ ਮਹਾਂਪੁਰਖ ਦੀ ਵਡਿਆਈ ਲਿਖਾਂ ਤੇ ਉਹ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਦਿੰਦਾ, ਕਿਉਂਕਿ ਕੇਵਲ ਸਿੱਖਾਂ ਨੇ ਨਹੀਂ, ਜਿਨ੍ਹਾਂ ਨੂੰ ਸਮਝ ਆ ਗਈ ਉਹ ਦੂਸਰੇ ਵੀ ਇਸ ਗੱਲ ਨਾਲ ਸਹਿਮਤ ਸਨ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ੁਲਮੀਆਂ ਹਕੂਮਤ ਦੀਆਂ ਜੜ੍ਹਾਂ ਜੋ ਸਦੀਆਂ ਤੋਂ ਹਿੰਦੁਸਤਾਨ ਦੀ ਧਰਤੀ 'ਤੇ ਕਾਬਜ਼ ਸਨ ਉਹ ਉਖੇੜਨ ਵਾਸਤੇ ਆਪਣਾ ਬੜਾ ਵੱਡਾ ਯੋਗਦਾਨ ਪਾਇਆ। ਗਰੀਬ ਨਵਾਜ ਨੂੰ ਜਿਹੜੇ ਸਮਝਦੇ ਸਨ ਉਹਨਾਂ ਵਿੱਚੋਂ ਚਮਕੌਰ ਸਾਹਿਬ ਦੇ ਜ਼ਿਮੀਂਦਾਰ ਨੇ ਬੇਨਤੀ ਕੀਤੀ, ਪਾਤਸ਼ਾਹ ਮੇਰੇ ਕੋਲ ਇੱਕ ਕੱਚੀ ਹਵੇਲੀ ਹੈ ਜਿਹਨੂੰ ਗੜੀ ਕਹਿੰਦੇ ਹੈ, ਜੋ ਕਿਲ੍ਹਾ ਨੂੰ ਵੀ ਛੋਟਾ ਕਿਲ੍ਹਾ ਆਪਾਂ ਕਹਿ ਲਈਏ, ਕਿਉਂਕਿ ਗੜ੍ਹ ਵੱਡੇ ਕਿਲ੍ਹੇ ਨੂੰ ਕਿਹਾ ਜਾਂਦਾ ਹੈ। ਤੇ ਗੜੀ ਦਾ ਭਾਵ ਆਪਣੇ ਆਪ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਜਿਹੜੀ ਛੋਟੀ ਹੋਵੇ। ਗੁਰੂ ਕਲਗੀਧਰ ਪਾਤਸ਼ਾਹ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਿੱਖਾਂ ਦੇ ਸਮੇਤ ਗੜੀ ਦੇ ਵਿੱਚ ਪਹੁੰਚੇ ਨੇ। ਇੱਧਰ ਬਹੁ ਗਿਣਤੀ ਦੇ ਵਿੱਚ ਜਿਹੜਾ ਮੁਲਖਈਆ ਹੈ ਉਹ ਵੀ ਚਮਕੌਰ ਸਾਹਿਬ ਦੇ ਇਲਾਕੇ ਵਿੱਚ ਪਹੁੰਚ ਗਿਆ, ਜਿਹਦੇ ਵਿੱਚੋਂ ਦਿੱਲੀ ਦੀ ਸੈਨਾ ਹੈ, ਲਾਹੌਰ, ਮਲੇਰਕੋਟਲਾ ਤੇ ਸਰਹੰਦ, ਕਸ਼ਮੀਰ, ਇਹਨਾਂ ਸੂਬਿਆਂ ਦੀ ਸੈਨਾ ਹੈ ਔਰ ਖਾਸ ਕਰਕੇ ਹਿੰਦੂ ਪਹਾੜੀ ਰਾਜੇ ਅਤੇ ਉਹਨਾਂ ਦੀ ਸੈਨਾ। ਬਹੁਤ ਸਾਰੇ ਦਿਹਾੜੀਦਾਰ ਕੇਵਲ ਲੁੱਟ ਘਸੁੱਟ ਦੀ ਮਨਸਾ ਨਾਲ ਦੰਗੇ ਪਸਾਦ ਤਮਾਸ਼ਬੀਨ ਲੋਕ ਲੱਖਾਂ ਦੀ ਗਿਣਤੀ ਵਿੱਚ ਸ਼ਾਮਲ ਹੋਏ, ਜਿਹਨੂੰ ਆਪਾਂ ਮੁਲਖਈਆ ਕਹਿ ਸਕਦੇ ਹਾਂ, ਜਿਹਦੀ ਗਿਣਤੀ 10 ਲੱਖ ਦੇ ਵਿੱਚ ਅਤੇ ਇੱਕ ਪਾਸੇ ਗਿਣਤੀ ਕੇਵਲ 40, ਕਿਉਂਕਿ ਚਮਕੌਰ ਸਾਹਿਬ ਦਾ ਯੁੱਧ ਜਿੱਥੇ ਫੈਸਲਾਕੁੰਨ ਯੁੱਧ ਹੈ ਉੱਥੇ ਇਹ ਬੜਾ ਅਸਾਵਾਂ ਯੁੱਧ ਹੈ, ਕਿਉਂਕਿ ਇਹ ਤਾਂ ਅਸੀਂ ਸੁਣਿਆ ਵੀ ਇੱਕ ਪਾਸੇ ਲੱਖ ਗਿਣਤੀ ਹੋਵੇ, ਦੂਜੇ ਪਾਸੇ 75,000, ਇੱਕ ਪਾਸੇ 5 ਲੱਖ ਹੋਵੇ, ਦੂਸਰੇ ਪਾਸੇ 3 ਲੱਖ, ਪਰ ਇੰਨਾ ਅਸਾਵਾਂ ਯੁੱਧ ਕਿ ਇੱਕ ਪਾਸੇ 10 ਲੱਖ ਦੀ ਗਿਣਤੀ ਅਤੇ ਦੂਸਰੇ ਪਾਸੇ 40 ਗੁਰਸਿੱਖ। ਇੱਕ ਜਜ਼ਬਾ ਸੀ ਜਿਹੜੇ ਬਚਨ ਗੁਰੂ ਕਲਗੀਧਰ ਪਾਤਸ਼ਾਹ ਨੇ ਕਹੇ ਸਨ ਕਿ ਚਿੜੀਓ ਸੇ ਮੈਂ ਬਾਜ ਤੜਾਊਂ, 1.25 ਲੱਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਜਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਕਿ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿੱਜੈ, ਜੇ ਗੁਰੂ ਤੇ ਭਰੋਸਾ ਹੋਵੇ ਤੇ ਲੱਖਾਂ ਬਾਹਾਂ ਵੀ ਚੜ ਕੇ ਆ ਜਾਣ ਤੇ ਬੰਦਾ ਡੋਲਦਾ ਨਹੀਂ, ਕਿਉਂਕਿ ਇੱਕ ਵਿਸ਼ਵਾਸ ਹੈ ਮਾਲਕ ਤੇ ਕਿ ਨੀਕੀ ਕੀਰੀ ਮੈਂ ਕੱਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲੱਖ ਹੈ। ਕੇਵਲ ਲੱਖਾਂ ਦੀ ਗਿਣਤੀ ਵਿੱਚ ਨਹੀਂ, ਜੇ ਮਾਲਕ ਚਾਹੇ ਤੇ ਇੱਕ ਕੀੜੀ ਵਰਗੇ ਕਮਜ਼ੋਰ ਜੀਵ ਦੇ ਅੰਦਰ ਸੱਤਿਆ ਟਿਕਾ ਕੇ ਉਹ ਲੱਖਾਂ ਤੇ ਕਰੋੜਾਂ ਲਸ਼ਕਰਾਂ ਨੂੰ ਤਬਾਹ ਕਰ ਸਕਦਾ। ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ। ਜੇ ਉਹ ਚਾਹੇ ਤੇ ਇੱਕ ਘੜੀ ਦੇ ਵਿੱਚ ਹੀ ਬਹੁਤ ਵੱਡਾ ਉਹ ਫਨਾ ਕਰ ਸਕਦਾ, ਜਿਨ੍ਹਾਂ ਨੂੰ ਵਿਸ਼ਵਾਸ ਹੈ ਗੁਰੂ ਤੇ, ਭਰੋਸਾ ਹੈ ਮਾਲਕ ਤੇ। ਅੱਜ ਰਾਤ ਨੂੰ ਜਦੋਂ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਗੁਰੂ ਕੇ ਸਿੱਖਾਂ ਦਾ ਉਤਾਰਾ ਹੋਇਆ, ਪਤਾ ਸੀ ਅਗਲੇ ਭਾਲਕ ਇੱਥੇ ਬਹੁਤ ਵੱਡਾ ਘਮਸਾਨ ਦਾ ਯੁੱਧ ਹੋਣਾ। ਧਰਮ ਯੁੱਧ ਕਹਿ ਚਾਹੇ ਰਣ ਦੇਖ ਸੂਰੇ ਚਿੱਤ ਉਲਾਸ, ਜਿਨ੍ਹਾਂ ਨੂੰ ਸ਼ਹਾਦਤਾਂ ਦਾ ਚਾਹ ਹੋਵੇ, ਕਵੀ ਦੇ ਬੋਲ ਨੇ ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ, ਖਿਲੌਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਾਜੋ ਤਖਤ ਨਾ ਹੂਰੋਂ ਕੀ ਹਸਰਤ, ਖੁਦਾ ਖੁਦਾਈ ਵੀ ਦੇ ਤੋ ਉਸਕੋ ਮੋੜ ਦੇਤੇ ਹੈ। ਅੱਜ ਸਤਿਗੁਰੂ ਸਾਹਿਬ ਜੀ ਆਪਣੇ ਸਿੱਖਾਂ ਸਮੇਤ, ਪਿਆਰਿਆਂ ਸਮੇਤ, ਸਾਹਿਬਜ਼ਾਦਿਆਂ ਦੇ ਸਮੇਤ ਚਮਕੌਰ ਸਾਹਿਬ ਦੀ ਗੜੀ ਵਿੱਚ ਨੇ। ਅਗਲੇ ਭਾਲਕ ਬੜਾ ਵੱਡਾ ਘਮਸਾਨ ਦਾ ਯੁੱਧ ਹੋਣਾ। ਸਤਿਗੁਰੂ ਜੀ ਸਿੱਖਾਂ ਨੂੰ ਕਹਿ ਰਹੇ ਨੇ ਅੱਜ ਤੁਸੀਂ ਆਰਾਮ ਕਰੋ, ਅਸੀਂ ਪਹਿਰਾ ਦੇਵਾਂਗੇ, ਕਿਉਂਕਿ ਗੁਰੂ ਘਰ ਦਾ ਸਿਧਾਂਤ ਜਿੱਥੇ ਆਪੇ ਗੁਰ ਚੇਲੇ ਦਾ ਹੈ, ਉੱਥੇ ਸਤਿਗੁਰੂ ਸਾਹਿਬ ਜੀ ਆਪਣੇ ਸਿੱਖਾਂ ਦੀ ਖਾਤਰ ਵੇਖੋ ਜੇ ਲੋੜ ਪਈ ਤੇ ਪਹਿਰਾ ਵੀ ਦਿੱਤਾ। ਇਸੇ ਕਰਕੇ ਕਿਹਾ ਜਾਂਦਾ ਜੇ ਗੁਰੂ ਦੀ ਲੋੜ ਹੋਵੇ ਤੇ ਗੁਰੂ ਵੀ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖਾਂ ਨਾਲ ਇੰਨਾ ਪਿਆਰ ਕਰਨ ਵਾਲਾ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਜਦੋਂ ਗੁਰੂ ਕੇ ਸਿੱਖ ਜਿਹੜੇ ਕਈ ਦਿਨਾਂ ਦੇ ਥੱਕੇ ਟੁੱਟੇ ਅਨਿੰਦਰੇ ਸਨ, ਕੱਲ੍ਹ ਤੁਸਾਂ ਨੇ ਸੁਣਿਆ ਸੀ ਕਿ ਕਈਆਂ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਸਿਰਹਾਣੇ ਬਣਾਏ, ਘੋੜਿਆਂ ਦੀ ਕਾਠੀ ਦੇ ਥੱਲੜਲਾ ਕੱਪੜਾ ਵਿਛਾ ਕੇ ਧਰਤੀ 'ਤੇ ਲੇਟ ਗਏ। ਜ਼ਿਕਰ ਕੀਤਾ ਜੋਗੀ ਅੱਲਾ ਜਾਰ ਖਾਂ ਨੇ, ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਵਿਛਾ ਕਰ, ਪਹਿਰਾ ਦੇਣੇ ਲੱਗੇ ਕਈ ਤਲਵਾਰੇ ਉਠਾ ਕਰ, ਗੋਬਿੰਦ ਵੀ ਸ਼ਾਬਾਸ਼ ਹੋਏ ਖੈਮੇ ਮੇਂ ਜਾ ਕਰ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ਵਾਹਿਗੁਰੂ ਵਾਹਿਗੁਰੂ ਮੂੰਹ ਸੇ ਨਿਕਲਤਾ, ਤੂੰ ਹੀ ਤੂੰ ਹੀ ਹੈ ਤੂੰ ਹੀ ਮੂੰਹ ਸੇ ਨਿਕਲਤਾ, ਜਬ ਡੇਢ ਘੜੀ ਰਾਤ ਗੁਜਰੀ ਜ਼ਿਕਰੇ ਖੁਦਾ ਮੇਂ, ਖੈਮੇ ਸੇ ਬਾਹਰ ਨਿਕਲ ਆਏ ਸਰਕਾਰ ਹਵਾ ਮੇਂ, ਕਦਮੋ ਸੇ ਟਹਿਲ ਤੇ ਲੇਕਿਨ ਦਿਲ ਥਾ ਦੁਆ ਮੇਂ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜਾ ਮੇਂ, करतार से कहते थे गोया रूबरू होकर, कल जाऊंगा मैं चमकौर से सुरखरू होकर, मैं तेरा हूं मेरे बच्चे भी तेरे हैं मौला, थे तेरे हैं तेरे रहेंगे तेरे दाता, जिस हाल में रखे वो हाल है अच्छा। सतगुरु साहब जी आ पहरा दे रहे ने ते गुरसिख विश्राम करदे ने, सतगुरु जी नाले तां टहलदे ने प्रभु दे शुकराने वे जुड़े ने, ते नाले गुरसिखां दे कोल जा के कदे किसे दा दस्तारा ठीक करदे ने, कदे किसे दा कंघा ठीक करदे ने, कदे किसे दा मुखड़ा चुमदे ने, जे पैरां वल आउंदे ते गुरसिखां दे पैर हत्थां विच पकड़ के चुम्मण लग पैंदे ने कि आ शरीर कल नूं धर्म की खातर कुरबान हो जाने ने, क्योंकि तिन धन जनेंदी माओ आए सफल से। चुम्मा पैर मूह का सिद्धांत भी गुरु की बाणी ने दिता है कि जेडे सचमुच देश धर्म की खातर लड़ मर के कुरबान होने लई तैयार होण, उन्हां तो वार ने बलहार ने जांदे ने मेरे सतगुरु जी। अगले दिन इन्हां ने जतन किया कि पहला अपना एलची भेजिया। हुण एलची का मतलब हुंदा है कि वह दोवें पासे असर सूख रख के फैसला करावे, पर उन्हें आके बड़े अपशब्द बोले। एकदम बाबा अजीत सिंह होना ने म्यान चों तलवार कढ़ी खबरदार किया कि तू एलची बन के आया है, ते नीति इस गल दा सानू हुण इजाजत नहीं दिंदी, पर मैं तैनू सुचेत करदा कि अपनी जुबान बंद कर, जे एक भी अपशब्द होर बोलिया ते मेरे हत्थां विच पकड़ी हुई शमशीर जिहड़ी म्यान विचों बाहर आ जाएगी। एलची वापस गया, इन्हां ने पौड़ी ला के करमवार नार खां ते गनी खां नूं कहा कि वेखो भला गढ़ी दे अंदर किन्नी कु गिणती है। जदों नार खां ने अपना सिर चुकिया ते गुरु कलगीधर पातशाह ने तीर चला के उत्थे ही उहनूं चित कर दिता। जदों गनी खां ने सिर चुकिया ते सतगुरां ने गुरज मार के उहदे सिर विचों मिझ कढ दित्ती। ये वेख के खवाजा महमूद अली जिन्हों औरंगजेब ने दिल्ली तो भेजिया सी, वह चमकौर साहब की कंध के परछावे ओले लुकिया रहा ते कायरां ते बुजदलां की तरह भज गया। साहब ने जफरनामे में जिक्र किया, कहन लगे औरंगजेब आ ने तेरे जरनैल, काश किते नार खां ते गनी खां वांग ये भी मेरे सामने आउंदा ते मैं इनू भी एक तीर बख्शदा। जफरनामे में सतगुरां ने जिक्र किया कि आं खवाजा मरदूद, उन्हूं महमूद नहीं लिखिया, कहिंदे ओ तां मरदूद बनिया रहा भाव बुजदिल कायर बनिया रहा, मर्दां वांग सामने आया ही ना। कि आं खवाजा मरदूद के छाया दीवार, ना आमद बा मैदाने बा मरदाने वार, दरेगा अगर रूए ओ दीद में, बा जक तीर लाचार बख्शीद में। सतगुरु साहब जी ने पांच पांच गुरसिखां दा जथा तोरिया। आप गुरु कलगीधर पातशाह साहबजादियां दे समेत उपर बनी जिहड़ी ममटी सी उहदे विच सुशोभित सन, वेख रहे सन सारा कि दुश्मन की फौज कई कुआं तक फैली हुई है, पर बहादुर गुरसिखां नूं जदों थापड़ा दे के तोरदे ते बड़े चा नाल जिवें कालियां कटावां नूं वेख के मोर प्रसन्न हुंदे ने, फौज की गिणती नूं वेख के गुरु के सिखां दे मन अंदर चाह है, बड़े चा नाल लड़न मरन वास्ते जिहड़े तैयार ने। पंजां पंजां दा जथा बना के जदों गढ़ी चों बाहर आउंदा, कईआं नूं मौत दे घाट उतारन तों बाद गुरसिख शहीद हो जांदे। बाबा अजीत सिंह होणा ने आग्या मंगी ते सतगुरां ने थापड़ा दे के तोरिया, ते बाबा अजीत सिंह होणा ने कहा नाम का अजीत हूं, जीता नहीं जाऊंगा, जीता गया तो जीता नहीं आऊंगा। सतगुरु साहब जी तो आग्या लै के बड़ी बहादुरी नाल तीर चलाए, छातियां विन के रख दित्तियां। जदों तीरां दी गिणती खत्म हो गई ते फिर हाथ विच लिशकवीं तलवार लै के ऐस ढंग नाल बाबा अजीत सिंह जूझे कि दुश्मन दी फौज विच हाहाकार मच गई कि जिवें किते असमानी बिजली चमकदी होवे। जदों तलवार टुट गई, हाथ विच नेजा पकड़ के बाबा अजीत सिंह बड़ी बहादुरी नाल लड़े। गुरु कलगीधर पातशाह ने उपर ममटी ते खड़ो के जदों वेख्या ते बाबा अजीत सिंह नूं शहीद होण तों पहलां उच्ची आवाज विच कहा शाबाश बेटे, खूब दलेरी से लड़े हो, हां क्यों ना हो, गोविंद के फरजंद बड़े हो। कहन लगे पुत्र बड़ी दलेरी ते बड़ी बहादरी नाल तू लड़िया, क्यों ना लड़े, तू बहादुर पिता दा पुत्र है, बहादुर गुरु दा सिख है, तेरिया रगा दे विच सचमुच बहादरी दा खून है। अपने पुत्र नू शहीद हुंदिया वेख के उच्ची आवाज दे वे सतगुरु जी ने जयकारे गजाए। बाबा अजीत सिंह नू शहीद होने तो बाद बाबा जुझार सिंह होना ने आग्या मंगी कि ठीक है मैं उम्र वे छोटा हाँ, पर जे मैनू लड़ना नहीं आउंदा मरना ते आउंदा। सतगुरां ने खंजर दे के कहा इनू शमशीर समझना, नेजा दे के कहा इनू दादे दे तीर समझना, क्या साडे मन विच ख्वाहिश है कि असी तैनू लड़द्या मरद्या शहीद हुंद्या वेखीए, असी तैनू अपनिया अखा दे नाल बरशी खांद्या वेखीए। बाबा जुझार सिंह नू थापड़ा दे के तोरिया ते उत्थे भी कहा सी शाबाश पिसर, तुम ही तो हो पंथ के बेड़े के खवैया, जाओ सार भेट करो ताकि पंथ की चले नैया। हे मेरे पुत्र तू ही ते सिख पंथ दी बेड़ी दा मलाह है, जा मैं तेनू अपने हथी तोरदा, तू अपने सर दा चप्पू ला के अपना सिर भेट करके इस पंथ दी बेड़ी नू पार लाउणा है। बाबा जुझार सिंह नू थापड़ा दे के सतगुरां ने तोरिया, उन्हां ने भी बड़ी बहादरी दे नाल जूझ के कईयां नू मौत दे घाट उतारन तो बाद शहादत प्राप्त कीती। गुरु कलगीधर पातशाह बारे किसी कवि ने लिखिया है, बेटों के कतल होने की सुनी जू ही खबर, क्योंकि गढ़ी साहब उच्ची जगह ते है ते गढ़ी चों बाहर आके जिथे सिख जूझ के शहीद हुंदे उत्थे गुरद्वारा कतलगढ़ साहब बनिया होया। अज भी जे किते तुसी जाओ ते सचमुच सिखां दी करबला है चमकौर साहब ते सरहंद। इस्लाम अंदर एक विश्वास किया जाता है कि इस्लाम जिंदा होता है हर करबला के बाद। सचमुच सिखां दी करबला चमकौर साहब ते सरहंद दी धरती, जिस देश कौम के बच्चे जू दे सकते बलिदान, उसका वर्तमान कुछ भी हो भविख बड़ा महान। क्योंकि सिखी दे महल साहबजादियां दियां शहादतां ते रखे गए ने, जदों चमकौर साहब दी धरती ते दर्शन करन जाओ ते गुरद्वारा कतलगढ़ साहब दे सामने लिखे हुए जोगी अल्लाह जार खां दे बोल पढ़ियो, चमक है मेहर की चमकौर तेरे जरों में, जहीं से बनकर सितारे गए आसमां के लिए, बस एक हिंद में तीर्थ है यात्रा के लिए, कटाए बाप ने बच्चे जहां खुदा के लिए। गुरु कलगीधर पातशाह ने जदों वेख्या कि दोवें साहबजादे शहीद हो गए, शुकराना कीता, बेटों के कत्ल होने की सुनी जू ही खबर, शुक्रिया अकाल का किया उठाकर सार, अर्ज की के कर बंदा पे कृपा की नजर, आज मुझ पर से तेरी अमानत अदा हुई, बेटों की जान धर्म की खातर फिदा हुई। सतगुरु साहब जी शुकराना करदे ने। इसे करके जोगी अल्लाह जारखां ने जदों अपने पैगंबरां वल वेख्या जां हिंदू अवतारां वल वेख्या, बड़े बड़े करबला वर्गे मैदान उधर झाती मारी कुरुक्षेत्र दी धरती वल उहदा ध्यान जांदा है ते उहदा सिर झुक जांदा है भी गुरु कलगीधर पातशाह तेरा सानी कोई नहीं है। जे आपां बेइंसाफी करांगे ते फिर पैगंबरां जां अवतारां दी कतार विच गुरु जी नूं आपां वी गिणांगे, पर जे इंसाफ करांगे ते फिर सचमुच कहांगे सतगुरु जी तुहाडा सानी कोई नहीं है। सारे सत्कारयोग अवतार पैगंबर, पर जोगी अल्लाह जार कहिंदा इंसाफ करे जमाना जीवे तो जकी है, कह दे कि गुरु गोबिंद सिंह का सानी ही नहीं है। अवतार सत्कार योग ने, पैगंबर सत्कार योग ने, पर गुरु कलगीधर पातशाह ताड़ा सानी ताड़ी बराबरता करने वाला लभना होवे ते बड़ा मुश्किल है। क्योंकि जदों उन्हें झात मारी कि श्री रामचंद्र जी 14 साल बनवास कटन गए पर सीता ते लक्ष्मण नाल सन, जे उन्हें ध्यान मारिया ਇਬਰਾਹੀਮ ਵੱਲ ਕੇ ਜਦੋਂ ਉਹਦੇ ਪੁੱਤਰ ਦੀ ਬਲੀ ਦਿੱਤੀ ਜਾਣ ਲੱਗੀ, ਰੋ ਰੋ ਕੇ ਕਹਿਣ ਲੱਗਾ, ਖੁਦਾ ਦਾ ਵਾਸਤਾ ਮੇਰੀਆਂ ਅੱਖਾਂ ਤੇ ਪੱਟੀ ਬੰਨ ਦਿਓ, ਮੈਂ ਨਹੀਂ ਵੇਖ ਸਕਦਾ ਆਪਣੇ ਪੁੱਤਰ ਨੂੰ ਆਪਣੇ ਸਾਹਮਣੇ ਮਰਦਿਆਂ। ਉਹਨੇ ਜਦੋਂ ਖਿਆਲ ਮਾਰਿਆ ਕੁਰੂਕਸ਼ੇਤਰ ਦੀ ਧਰਤੀ ਵੱਲ ਕਿ ਅਰਜਨ ਦੇ ਹੱਥਾਂ ਵਿੱਚੋਂ ਜਦੋਂ ਤੀਰ ਡਿੱਗ ਪਏ ਤੇ ਕ੍ਰਿਸ਼ਨ ਜੀ ਨੇ ਗੀਤਾ ਦਾ ਉਪਦੇਸ਼ ਦੇ ਕੇ ਉਹਨੂੰ ਫਿਰ ਆਪਣੇ ਚੇਲਿਆਂ ਸਮੇਤ ਯੁੱਧ ਲੜ ਕੇ ਸ਼ਹੀਦ ਹੋਣ ਦੀ ਪ੍ਰੇਰਨਾ ਕੀਤੀ, ਪਰ ਉਹਦੇ ਵਿੱਚ ਕ੍ਰਿਸ਼ਨ ਜੀ ਦਾ ਆਪਣਾ ਕੋਈ ਬੱਚਾ ਨਹੀਂ ਸੀ। ਜੋਗੀ ਅੱਲਾ ਜਾਰਖਾਂ ਲਿਖਦੇ ਨੇ, ਲਛਮਣ ਸਾਹਿਬ ਬਿਰਾਦਰ ਪੈ ਤਸਕੀਨ ਜਿਗਰ ਥਾ, ਸੀਤਾ ਸੀ ਪਤੀ ਵਰਤ ਸੇ ਬਨ ਰਾਮ ਕੋ ਘਰ ਥਾ, ਬਾਕੀ ਹੈ ਕਨਹੱਈਆ ਨਹੀਂ ਤੋ ਉਨਕਾ ਪਿਸਰ ਥਾ, ਸੱਚ ਹੈ ਗੁਰੂ ਗੋਬਿੰਦ ਸਿੰਘ ਕਾ ਰੁਤਬਾ ਹੀ ਦਿਗਰ ਥਾ, ਸ਼ਿਸ਼ ਸ਼ਾਮ ਨੇ ਕਟਵਾ ਦੀਏ ਗੀਤਾ ਸੁਣਾ ਕਰ, ਰੂਹ ਫੂਕਤੀ ਗੁਰੂ ਗੋਬਿੰਦ ਸਿੰਘ ਨੇ ਔਲਾਦ ਕਟਵਾ ਕਰ। ਸਾਹਿਬ ਨੇ ਸਰਬੰਸ ਕੁਰਬਾਨ ਕਰਕੇ ਆਪਣੀ ਔਲਾਦ ਕਟਵਾ ਕੇ ਸਿੱਖ ਧਰਮ ਦੇ ਅੰਦਰ ਕੁਰਬਾਨੀ ਦਾ, ਸ਼ਹਾਦਤਾਂ ਦਾ ਜਿਹੜਾ ਜਜ਼ਬਾ ਭਰਿਆ, ਇਸ ਤੋਂ ਬਾਅਦ ਤਾਂ ਸੈਂਕੜੇ ਚਰਖੜੀਆਂ ਤੇ ਚੜ੍ਹਨ ਵਾਲੇ, ਆਰਿਆਂ ਨਾਲ ਚੀਰੇ ਜਾਣ ਵਾਲੇ, ਰੰਬੀਆਂ ਨਾਲ ਖੋਪਰ ਲਵਾਉਣ ਵਾਲੇ, ਫਾਂਸੀਆਂ ਦੇ ਰੱਸੇ ਚੁੰਮਣ ਵਾਲੇ, ਤੋਪਾਂ ਤੇ ਟੈਂਕਾਂ ਅੱਗੇ ਛਾਤੀਆਂ ਤਾਣ ਕੇ ਖੜੋਣ ਵਾਲੇ ਤਿਆਰ ਹੋ ਗਏ। ਤੇ ਜਦੋਂ ਵੀ ਕੋਈ ਸਿੱਖ ਸ਼ਹੀਦ ਹੁੰਦਾ ਤੇ ਉਹ ਇਹੀ ਤੁਕ ਪੜਦਾ ਕਿ ਸਿੱਖਣ ਕਾਜ ਸੋ ਗੁਰੂ ਸਵਾਰੇ, ਸੀਸ ਦੀਏ ਸਨ ਨਿੱਜ ਪਰਵਾਰੇ, ਹਮ ਕਾਰਨ ਗੁਰਕੁਲੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ, ਸਾਡੀ ਖਾਤਰ, ਧਰਮ ਦੀ ਖਾਤਰ, ਮਜਲੂਮਾਂ ਦੀ ਖਾਤਰ ਸਤਿਗੁਰੂ ਜੀ ਨੇ ਆਪਣਾ ਸਰਬੰਸ ਤੱਕ ਕੁਰਬਾਨ ਕਰ ਦਿੱਤਾ। ਇਸੇ ਕਰਕੇ ਜੋਗੀ ਅੱਲਾ ਜਾਰ ਖਾਂ ਨੇ ਕਸਮ ਖਾ ਕੇ ਕਿਹਾ ਕਿ ਅਸਲ ਵਿੱਚ ਕਰਤਾਰ ਕੀ ਸੁਗੰਧ ਹੈ, ਮੈਨੂੰ ਅੱਲਾ ਤਾਲਾ ਦੀ ਸੁਗੰਧ, ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕੰਮ ਹੈ, ਹਰ ਚੰਦ ਮੇਰੇ ਹੱਥ ਮੇਂ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੂ ਵਸਬ ਕਹਾਂ ਤਾਬੇ ਰਕਮ ਹੈ, ਏਕ ਆਂਖ ਸੇ ਬੁਲਬਲਾ ਕਿਆ ਕੁਲ ਬੈਰ ਕੋ ਦੇਖੇ, ਸਾਹਿਲ ਕੋ ਮੰਝ ਧਾਰ ਕੋ ਜਾਂ ਲਹਿਰ ਕੋ ਦੇਖੇ। ਇੱਕ ਅੱਖ ਦੇ ਨਾਲ ਆਪਾਂ ਸਮੁੰਦਰ ਦਾ ਕਿਨਾਰਾ ਵੇਖਾਂਗੇ, ਉਹਦੇ ਵਿੱਚ ਵੱਡੇ ਵੱਡੇ ਭਵਰ, ਉਹਦੀਆਂ ਲਹਿਰਾਂ ਵੇਖਾਂਗੇ, ਡੂੰਘਾਈ ਵੇਖਾਂਗੇ, ਕੀ ਵੇਖਾਂਗੇ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਸਾਨੀ ਅੱਜ ਤੱਕ ਸੰਸਾਰ ਦੇ ਵਿੱਚ ਕੋਈ ਨਹੀਂ ਹੋਇਆ। ਗੁਰੂ ਕਲਗੀਧਰ ਪਾਤਸ਼ਾਹ ਦੇ ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਇੱਥੇ ਸ਼ਹੀਦ ਹੋਏ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਅੱਗੇ ਨਾਲ ਗਏ, ਭਾਈ ਮਾਨ ਸਿੰਘ ਵਰਗੇ ਸਿੱਖ ਮਾਛੀਵਾੜੇ ਦੇ ਜੰਗਲਾਂ ਤੋਂ ਸਤਿਗੁਰੂ ਜੀ ਅੱਗੇ ਜਿਵੇਂ ਵੱਖ ਵੱਖ ਥਾਵਾਂ ਤੇ ਪਹੁੰਚੇ, ਉਹ ਆਉਣ ਵਾਲੇ ਦਿਨਾਂ ਵਿੱਚ ਇਤਿਹਾਸ ਆਪ ਜੀ ਨੇ ਸਰਵਣ ਕਰਨਾ। ਇੱਧਰ ਗੁਰੂ ਕੇ ਸਿੱਖ ਆਖਰੀ ਦਮ ਤੱਕ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਅੱਜ ਦਾ ਦਿਨ 1704 ਚਮਕੌਰ ਸਾਹਿਬ ਦਾ ਸਾਕਾ ਜਿਹੜਾ ਗੰਜ ਸ਼ਹੀਦਾਂ, ਕਿਉਂਕਿ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਖਾਕ ਪੇ ਤੋਂ ਖੁਦਾ ਵੀ ਕੁਰਬਾਨ ਹੋਤਾ ਹੈ। ਸਿੱਖ ਕੌਮ ਦੇ ਅੰਦਰ ਇਹ ਜਿਹੜਾ ਸ਼ਹੀਦ ਗੰਜ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ, ਗੁਰਦੁਆਰਾ ਕਤਲਗੜ੍ਹ ਸਾਹਿਬ, ਗੜ੍ਹੀ ਸਾਹਿਬ, ਜਦੋਂ ਕਿਤੇ ਵੀ ਬੱਚਿਆਂ ਦੇ ਸਮੇਤ ਜਾਓ ਤੇ ਜਾ ਕੇ ਅਨੁਭਵ ਕਰਿਆ ਕਰੋ, ਸਤਿਗੁਰੂ ਜੀ ਤੁਹਾਡੇ ਛੋਟੇ ਛੋਟੇ ਲਾਲਾਂ ਨੇ ਚਮਕੌਰ ਸਾਹਿਬ ਸਰਹੰਦ ਦੀ ਧਰਤੀ ਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ, ਫਿਰ ਸਾਡਾ ਕੋਈ ਬੱਚਾ ਨਾਈ ਦੀ ਦੁਕਾਨ ਤੇ ਨਹੀਂ ਜਾਵੇਗਾ, ਸਾਡੀ ਕੋਈ ਭੈਣ ਬਿਊਟੀ ਪਾਰਲਰ ਜਾ ਕੇ ਭਰਵੱਟੇ ਮਨਾ ਕੇ ਕੇਸਾਂ ਦੀ ਬੇਅਦਬੀ ਨਹੀਂ ਕਰੇਗੀ। ਇਹਨੂੰ ਪਤਾ ਹੋਵੇਗਾ ਕਿ ਮੇਰੇ ਸਾਹਿਬ ਨੇ ਆਪਣੇ 400,000 ਤੇ ਜਿਗਰ ਕੁਰਬਾਨ ਕਰਕੇ ਕਿਹਾ ਸੀ, ਆਹ ਮੇਰੇ ਪੁੱਤਰ ਧੀਆਂ, ਆਹ ਮੇਰੇ ਸਿੰਘ ਤੇ ਕੌਰ ਰਾਜਕੁਮਾਰ, ਇਹ ਮੇਰੇ ਬੱਚੇ, ਮੇਰੇ ਪੁੱਤਰ ਧੀਆਂ ਨੇ, ਇਹ ਕਈ ਹਜ਼ਾਰ ਨੇ, ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ, ਚਾਰ ਮੋਏ ਤਾਂ ਕਿਹਾ ਹੁਆ ਜੀਵਤ ਕਈ ਹਜ਼ਾਰ। ਉਹਨਾਂ ਸਮੁੱਚੇ ਸ਼ਹੀਦਾਂ ਨੂੰ ਸਾਡੀ ਸੱਚੀ ਸੁੱਚੀ ਜੋ ਅਸੀਂ ਅਕੀਦਾ ਅੱਜ ਭੇਟ ਕਰ ਰਹੇ ਹਾਂ, ਇਹੀ ਹੋਵੇਗੀ ਸ਼ਰਧਾ ਭਰੀ ਭੇਟ ਕਿ ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਸਾਹਿਬਜ਼ਾਦਿਆਂ ਦਾ ਜੋ ਵਿਰਸਾ ਹੈ ਉਹਨੂੰ ਸੰਭਾਲੀਏ। ਆਓ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ।
ਇਹ ਪਾਵਨ ਬਚਨ ਸੋਠ ਰਾਗ ਦੀ ਵਾਰ ਵਿੱਚ ਜੋ ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ, ਕਿਉਂਕਿ ਵਾਰਾਂ ਦਾ ਮੂਲ ਰੂਪ ਪੌੜੀਆਂ ਨੇ। ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਕੇਵਲ ਪੌੜੀਆਂ ਨੇ, ਬਸੰਤ ਕੀ ਵਾਰ ਕੇਵਲ ਪੌੜੀਆਂ ਨੇ, ਬਾਬਾ ਸੱਤਾ ਅਤੇ ਬਾਬਾ ਬਲਵੰਡ ਜੀ ਦੀ ਵਾਰ ਕੇਵਲ ਪੌੜੀਆਂ ਨੇ, ਬਾਕੀ ਵਾਰਾਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਲੋਕ ਅੰਕਿਤ ਕਰਵਾਏ ਨੇ ਅਤੇ ਜਿਹੜੇ ਸ਼ਲੋਕ ਵਧੇ ਉਹ ਵਾਰਾਂ ਅਤੇ ਵਧੀਕ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਸੁਸ਼ੋਭਿਤ ਨੇ, ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਦੇ ਇਕੱਲੇ ਸ਼ਲੋਕ ਨੇ ਜਿਨ੍ਹਾਂ ਦੀ ਗਿਣਤੀ 63 ਹੈ। ਇਸ ਵਾਰ ਦੇ ਵਿੱਚ ਪਹਿਲੇ ਪਾਤਸ਼ਾਹ, ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ ਦੇ ਆਪਣੇ ਵੀ ਸ਼ਲੋਕ ਨੇ। ਹੁਣ ਇਹ ਪੌੜੀ ਜਿਹੜੀ ਹੈ, ਜਿੱਥੇ ਵਾਰਾਂ ਦਾ ਮੂਲ ਰੂਪ ਪੌੜੀਆਂ ਹੋਣ ਕਰਕੇ ਗੁਰੂ ਰਾਮਦਾਸ ਜੀ ਦੀ ਵਾਰ ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਨੇ, ਜਿੱਥੇ ਕਦੇ ਗੁਰੂ ਅਰਜਨ ਦੇਵ ਜੀ ਨੇ ਕਿਸੇ ਵਾਰ ਵਿੱਚ ਆਪਣੀ ਪੌੜੀ ਅੰਕਿਤ ਕੀਤੀ ਉੱਥੇ ਲਿਖਿਆ ਪੌੜੀ ਮਹੱਲਾ ਪੰਜਵਾਂ ਜਾਂ ਲਿਖਿਆ ਪੌੜੀ ਨਵੀਂ, ਭਾਵ ਉਹ ਗੁਰੂ ਅਰਜਨ ਦੇਵ ਜੀ ਦੀ ਪੌੜੀ। ਪਰ ਇਸ ਵਾਰ ਵਿੱਚ ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਅਤੇ ਇਸ ਪੌੜੀ ਤੋਂ ਪਹਿਲਾਂ ਜਿਹੜੇ ਦੋ ਸ਼ਲੋਕ ਨੇ ਉਹ ਵੀ ਗੁਰੂ ਰਾਮਦਾਸ ਮਹਾਰਾਜ ਦੇ ਆਪਣੇ ਉਚਾਰਨ ਕੀਤੇ ਹੋਏ ਹਨ।
ਅੰਤਰ ਅਗਿਆਨ ਭਈ ਮਤ ਮਧਿਮ ਸਤਿਗੁਰ ਕੀ ਪ੍ਰਤੀਤ ਨਾਹੀ।
ਸਾਹਿਬ ਕਹਿੰਦੇ ਜਿਨ੍ਹਾਂ ਦੇ ਅੰਦਰ ਅਗਿਆਨਤਾ ਹੈ ਉਹਨਾਂ ਦੀ ਮਤ ਜਿਹੜੀ ਆ ਉਹ ਮੱਧਮ ਹੋ ਜਾਂਦੀ ਹੈ। ਮੱਧਮ ਦਾ ਭਾਵ ਜਿਵੇਂ ਕੋਈ ਦੀਵੇ ਦਾ ਪ੍ਰਕਾਸ਼ ਹੋਵੇ ਅਤੇ ਉਹ ਬੁੱਝ ਰਿਹਾ ਹੋਵੇ ਤਾਂ ਆਪਾਂ ਕਹਿੰਦੇ ਮੱਧਮ ਜੀ ਲੋਅ ਹੋ ਗਈ ਹੈ, ਭਾਵ ਉਹਨਾਂ ਦੀ ਮਤ ਹੋਸ਼ੀ ਹੋ ਜਾਂਦੀ ਹੈ। ਉਹ ਭਾਵੇਂ ਦਿੱਲੀ ਦੇ ਤਖ਼ਤ 'ਤੇ ਔਰੰਗਜ਼ੇਬ ਹੋਵੇ, ਭਾਵੇਂ ਸੂਬਾ ਸਰਹੰਦ ਹੋਵੇ, ਪਹਾੜੀ ਰਾਜੇ ਹੋਣ ਜਾਂ ਜਿਨ੍ਹਾਂ ਦਾ ਗੁਰੂ ਦੇ ਨੇੜੇ ਰਹਿ ਕੇ ਵੀ ਵਿਸ਼ਵਾਸ ਨਹੀਂ ਬਣਦਾ, ਉਹ ਕੱਚੀ ਮਤ ਵਾਲੇ, ਉਹ ਹੋਸ਼ੀ ਮਤ ਵਾਲੇ ਮੱਧਮ ਭਾਵ ਅਲਪ ਮਤ ਵਾਲੇ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਸਤਿਗੁਰੂ ਦੇ ਉੱਪਰ ਪ੍ਰਤੀਤ ਨਹੀਂ, ਸਿਦਕ ਨਹੀਂ, ਵਿਸ਼ਵਾਸ ਭਰੋਸਾ ਨਹੀਂ ਬੱਝਦਾ।
ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪ ਹੇ ਖਪਾਹੀ।
ਉਹਨਾਂ ਦੇ ਅੰਦਰ ਕਪਟ ਧੋਖਾ ਹੁੰਦਾ, ਵਲ ਛਲ ਹੁੰਦਾ, ਇਸ ਕਰਕੇ ਉਹ ਸਾਰੇ ਸੰਸਾਰ ਦੇ ਵਿੱਚ ਕਪਟ ਵਲ ਛਲ ਹੀ ਵਰਤਦਾ ਵੇਖਦੇ ਨੇ ਤੇ ਇਸ ਵਲ ਛਲ ਧੋਖੇ ਕਪਟ ਵਿੱਚ ਰਹਿ ਕੇ ਆਪ ਵੀ ਖਪਦੇ ਨੇ, ਆਪ ਵੀ ਦੁਖੀ ਹੁੰਦੇ ਨੇ ਤੇ ਦੂਜਿਆਂ ਨੂੰ ਵੀ ਦੁਖੀ ਕਰਦੇ ਨੇ। ਜਿਵੇਂ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕਹੇ ਸਨ, ਪ੍ਰਿਥੀ ਚੰਦ ਜੋ ਤੁਮਰੇ ਪ੍ਰਭ ਹੋਤੇ ਸਵਾਮੀ ਹਰ ਤਿਨਕੇ ਜਾਪੋ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮ ਕੋ ਜੋ ਸੁਣੋ ਤੋ ਜਾਏ ਸੰਤਾਪ। ਜੇ ਤੂੰ ਚਾਹੁੰਦਾ ਵੀ ਤੇਰੇ ਅੰਦਰ ਦਾ ਸੰਤਾਪ ਦੂਰ ਹੋਏ ਫਿਰ ਕਪਟ ਛੱਡ, ਫਿਰ ਗੁਰੂ ਦਾ ਉਪਦੇਸ਼ ਸੁਣ, ਫਿਰ ਤੇਰੇ ਅੰਦਰ ਚੈਨ ਆਵੇਗਾ। ਜਿਹਦੇ ਅੰਦਰ ਕਪਟ ਹੈ ਨਾ, ਸਾਹਿਬ ਕਹਿੰਦੇ ਉਹ ਆਪ ਵੀ ਖਪਦੇ ਨੇ, ਦੁਖੀ ਹੁੰਦੇ ਨੇ ਤੇ ਫਿਰ ਦੂਜਿਆਂ ਨੂੰ ਵੀ ਉਹ ਦੁਖੀ ਕਰਦੇ ਹਨ।
ਸਤਿਗੁਰ ਕਾ ਭਾਣਾ ਚਿੱਤ ਨਾ ਆਵੇ ਆਪਣੇ ਸੁਆਏ ਫਿਰਾਹੀ।
ਉਹਨਾਂ ਦੇ ਚਿੱਤ ਵਿੱਚ ਗੁਰੂ ਦਾ ਭਾਣਾ ਭਾਵ ਗੁਰੂ ਦਾ ਹੁਕਮ ਨਹੀਂ ਆਉਂਦਾ, ਉਹ ਗੁਰੂ ਦੀ ਰਜ਼ਾ ਨੂੰ ਨਹੀਂ ਮੰਨਦੇ, ਆਪਣੇ ਗਰਜ ਆਪਣੀ ਸਵਾਰਥ ਦੇ ਖਾਤਰ ਹੀ ਸੰਸਾਰ ਵਿੱਚ ਭਟਕਦੇ ਫਿਰਦੇ ਹਨ।
ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ।
ਪਰ ਇਹ ਨਾਨਕ ਜਿਨ੍ਹਾਂ ਤੇ ਉਹ ਆਪਣੀ ਕਿਰਪਾ ਕਰ ਦਿੰਦਾ ਹੈ ਉਹ ਫਿਰ ਇਸ ਬਿਰਤੀ ਦੇ ਧਾਰਨੀ ਹੋ ਜਾਂਦੇ ਨੇ ਕਿ ਉਹਨਾਂ ਦਾ ਗੁਰੂ ਦੇ ਉਪਦੇਸ਼ ਨਾਲ ਚਿੱਤ ਜੁੜ ਜਾਂਦਾ ਹੈ, ਉਹ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਕੇ, ਗੁਰੂ ਦੇ ਅਨੁਸਾਰੀ ਹੋ ਕੇ ਗੁਰੂ ਵਿੱਚ ਹੀ ਸਮਾਏ ਰਹਿੰਦੇ ਨੇ, ਗੁਰੂ ਨਾਲ ਜੁੜੇ ਰਹਿੰਦੇ ਨੇ, ਕਿਉਂਕਿ ਗੱਲ ਸਿੱਖਾਂ ਜਾਂ ਗੈਰ ਸਿੱਖਾਂ ਦੀ ਨਹੀਂ, ਆਪਣੇ ਜਾਂ ਪਰਾਇਆਂ ਦੀ ਨਹੀਂ। ਜਦੋਂ ਤੁਸੀਂ ਇਤਿਹਾਸ ਨੂੰ ਪੜ੍ਹੋਗੇ ਕਿਧਰੇ ਵੇਖੋ ਭਾਈ ਕੁੰਮਾ ਮਾਸ਼ਕੀ ਆਪਣੀ ਸ਼ਨ ਹਾਜ਼ਰ ਕਰਦਾ ਸਤਿਗੁਰੂ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸੇਵਾ ਵਿੱਚ, ਪਰ ਗੰਗੂ ਬ੍ਰਾਹਮਣ ਰਸੋਈਆ ਰਹਿ ਕੇ ਵੀ ਜਗਤ ਵਿੱਚ ਆਪਣਾ ਨਾਂ ਵੀ ਬਦਨਾਮ ਕਰ ਗਿਆ, ਦੁਸ਼ਮਨ ਵੀ ਜੋ ਨਾ ਕਰ ਸਕਿਆ ਵੋ ਜੇ ਕਾਮ ਕਰ ਗਿਆ, ਇਸ ਜਗਤ ਮੇ ਆਪਣੇ ਨਾਮ ਕੋ ਬਦਨਾਮ ਕਰ ਗਿਆ। ਇੱਕ ਪਾਸੇ ਆਪਾਂ ਵੇਖਾਂਗੇ ਬਾਬਾ ਮੋਤੀ ਮਹਿਰਾ ਦੁੱਧ ਪਿਆ ਕੇ ਬਾਲਾਂ ਦੀ ਸੇਵਾ ਕਰਦਾ, ਭਾਈ ਟੋਡਰ ਮੱਲ ਦੀਵਾਨ ਮੋਹਰਾਂ ਵਿਛਾ ਕੇ ਧਰਤੀ ਖਰੀਦਦਾ ਵੀ ਸਾਹਿਬਜ਼ਾਦੇ ਬੜੇ ਕੀਮਤੀ ਨੇ, ਮਾਤਾ ਜੀ ਇਹਨਾਂ ਦੇ ਸਰੀਰਾਂ ਦਾ ਸੰਸਕਾਰ ਹੋ ਸਕੇ। ਜੇ ਉਸ ਵੇਲੇ ਆਪਾਂ ਵੇਖਦੇ ਹਾਂ ਕਿ ਸਤਿਗੁਰੂ ਸਾਹਿਬ ਜੀ ਦੇ ਇੰਨੇ ਸੰਕਟ ਦੇ ਵਿੱਚ ਵੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਨੂੰ ਖਤਰੇ ਵਿੱਚ ਪਾ ਕੇ ਸੇਵਾ ਕੀਤੀ, ਉਹਨਾਂ ਦਾ ਵਿਸ਼ਵਾਸ ਸੀ ਗੁਰੂ ਘਰ ਉੱਪਰ, ਪਰ ਜਿਨ੍ਹਾਂ ਦੀ ਪ੍ਰਤੀਤ ਨਾ ਬਣੇ, ਜਿਨ੍ਹਾਂ ਨੂੰ ਵਿਸ਼ਵਾਸ ਨਾ ਬਣੇ, ਉਹ ਕਈ ਵਾਰ ਆਪਣੇ ਹੋ ਕੇ ਵੀ ਡੋਲ ਜਾਂਦੇ ਨੇ, ਪਰ ਜੇ ਕਿਤੇ ਪਰਾਏ ਵੀ ਇਸ ਗੱਲ ਨੂੰ ਸਮਝ ਲੈਣ ਤੇ ਉਹਨਾਂ ਦਾ ਵਿਸ਼ਵਾਸ ਗੁਰੂ ਸਾਹਿਬ ਦੇ ਉੱਪਰ ਬਣ ਜਾਂਦਾ।
ਮਹੱਲਾ ਚੌਥਾ, ਮਨਮੁਖ ਮਾਇਆ ਮੋਹੇ ਵਿਆਪੇ, ਦੂਜੈ ਭਾਏ ਮਨੁਆ ਥਿਰ ਨਾਹੇ।
ਮਨ ਦੀ ਮੱਤ ਦੇ ਪਿੱਛੇ ਚੱਲਣ ਵਾਲੇ ਜੀਵ ਦਾ ਮਨ ਸਦਾ ਮਾਇਆ ਵਿੱਚ ਹੀ ਵਿਆਪਤ ਰਹਿੰਦਾ ਤੇ ਇਸ ਕਰਕੇ ਦੂਜੇ ਪਿਆਰ ਵਿੱਚ, ਮਾਇਆ ਦੇ ਪਿਆਰ ਵਿੱਚ ਉਹਦਾ ਮਨ ਟਿਕਦਾ ਨਹੀਂ, ਮਨ ਥਿਰ ਨਹੀਂ ਹੁੰਦਾ।
ਅਨ ਦਿਨ ਜਲਤ ਰਹੇ ਦਿਨ ਰਾਤੀ, ਹਉ ਮੈਂ ਖਪਹੇ ਖਪਾਹੇ।
ਉਹ ਦਿਨੇ ਰਾਤ ਫਿਰ ਇਸ ਤਰ੍ਹਾਂ ਜਿਹੜੀ ਅਗਨੀ ਹੈ ਤ੍ਰਿਸ਼ਨਾ ਦੀ, ਉਹਦੇ ਵਿੱਚ ਸੜਦੇ ਰਹਿੰਦੇ ਨੇ ਤੇ ਹਉਮੈ ਦੇ ਕਾਰਨ ਉਹ ਨਿਤਾ ਪ੍ਰਤੀ ਖਪਦੇ ਨੇ ਤੇ ਦੂਜਿਆਂ ਨੂੰ ਖਪਾਉਂਦੇ ਨੇ, ਭਾਵ ਆਪ ਵੀ ਦੁਖੀ ਹੁੰਦੇ ਨੇ ਤੇ ਉਹਨਾਂ ਦੇ ਕਾਰਨ ਦੂਜਿਆਂ ਨੂੰ ਵੀ ਦੁੱਖ ਮਿਲਦਾ ਹੈ, ਕਿਉਂਕਿ ਜਿਹੜੇ ਆਪ ਕਪਟੀ ਨੇ, ਜਿਹੜੇ ਆਪ ਲੋਭੀ ਨੇ, ਉਹਨਾਂ ਦੀ ਇਹ ਬਿਰਤੀ ਹੈ ਕਿ ਉਹ ਨਾ ਆਪ ਚੈਨ ਨਾਲ ਟਿਕ ਕੇ ਜੀਵਨ ਸਫਲ ਕਰਦੇ ਨੇ, ਨਾ ਦੂਜਿਆਂ ਨੂੰ ਕਰਨ ਦਿੰਦੇ ਹਨ।
ਅੰਤਰ ਲੋਭ ਮਹਾ ਗੁਬਾਰਾ, ਤਿੰਨ ਕੈ ਨਿਕਟ ਨਾ ਕੋਈ ਜਾਹੇ।
ਉਹਨਾਂ ਦੇ ਅੰਦਰ ਜਿਹੜਾ ਲੋਭ ਹੈ ਨਾ, ਉਹ ਅਤਿ ਹਨੇਰੇ ਦੀ ਤਰ੍ਹਾਂ ਗੁਬਾਰ ਵਾਂਗ ਖਤਰਨਾਕ ਹੈ, ਥੋੜਾ ਬਹੁਤਾ ਨਹੀਂ। ਭਾਵ ਅੰਤਰ ਲੋਭ ਮਹਾ ਗੁਬਾਰਾ, ਮਹਾ ਗੁਬਾਰਾ ਦਾ ਅਰਥ ਹੈ ਜਿਹੜਾ ਬੜਾ ਹਨੇਰ ਵਾਲਾ ਲੋਭ, ਭਾਵ ਜਿਹਦੇ ਜੀਵਨ ਵਿੱਚ ਇੰਨੀ ਅਗਿਆਨਤਾ ਹੋਵੇ। ਸਾਹਿਬ ਕਹਿੰਦੇ ਤਿੰਨ ਕੈ ਨਿਕਟ ਨਾ ਕੋਈ ਜਾਏ, ਉਹਨਾਂ ਦੇ ਨੇੜੇ ਫਿਰ ਕੋਈ ਵੀ ਨਹੀਂ ਜਾਂਦਾ, ਕਿਉਂਕਿ ਜਿਨ੍ਹਾਂ ਦੇ ਅੰਦਰ ਲੋਭ ਹੋਵੇ ਨਾ, ਉਹਨਾਂ ਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਲੋਭੀ ਕਾ ਵਿਸਾਹ ਨਾ ਕੀਜੈ ਜੇ ਕਾ ਪਾਰ ਵਸਾਏ, ਅੰਤਕਾਲ ਤਿੱਥੈ ਧੋਏ ਜਿੱਥੇ ਹੱਥ ਨਾ ਪਾਏ। ਜਿਉਂ ਕੂਕਰ ਹਰਕਾਇਆ ਧਾਵੈ ਦੈ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ। ਉਹ ਕਰਨ ਯੋਗ ਨਾ ਕਰਨ ਯੋਗ, ਖਾਣ ਯੋਗ ਨਾ ਖਾਣ ਯੋਗ, ਇਹਦੀ ਵਿਚਾਰ ਹੀ ਨਹੀਂ ਕਰਦਾ ਜਿਹੜਾ ਲੋਭੀ ਹੈ ਨਾ। ਸਾਹਿਬ ਕਹਿੰਦੇ ਉਹਦਾ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਜਿਹੜਾ ਲੋਭ ਹੈ, ਲੋਭ ਦੇ ਉੱਪਰ ਜਿਹੜਾ ਵੀ ਰਿਸ਼ਤਾ ਟਿਕਿਆ ਹੋਵੇਗਾ, ਸਾਹਿਬ ਕਹਿੰਦੇ ਉਹ ਕਦੇ ਵੀ ਪਿਆਰ ਵਾਲਾ ਰਿਸ਼ਤਾ ਨਹੀਂ ਹੋਵੇਗਾ, ਉਹਨੂੰ ਟੁੱਟਦਿਆਂ ਕੋਈ ਬਹੁਤਾ ਚਿਰ ਵੀ ਨਹੀਂ ਲੱਗਦਾ ਤੇ ਅੰਤ ਨੂੰ ਉਹ ਉੱਥੇ ਧੋਖਾ ਦਿੰਦਾ ਫਿਰ, ਜਿੱਥੇ ਜਾ ਕੇ ਮਨੁੱਖ ਨੂੰ ਫਿਰ ਸਮਾਂ ਵੀ ਨਹੀਂ ਮਿਲਦਾ ਕਿ ਮੈਂ ਆਪਣੇ ਬਚਾ ਲਈ ਹੁਣ ਕਿੱਥੇ ਹੱਥ ਪਾਵਾਂ।
ਓਏ ਆਪ ਦੁਖੀ ਸੁਖ ਕਾਬੂ ਨਾ ਪਾਵਹੇ, ਜਨਮ ਮਰਹਿ ਮਰ ਜਾਹੇ।
ਐਸੇ ਜੀਵ ਆਪ ਵੀ ਦੁਖੀ ਹੁੰਦੇ ਨੇ, ਕਦੇ ਸੁਖ ਦੀ ਪ੍ਰਾਪਤੀ ਨਹੀਂ ਕਰਦੇ, ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ, ਆਵਾਗਾਉਣ ਉਹਨਾਂ ਦਾ ਬਣਿਆ ਰਹਿੰਦਾ ਤੇ ਉਹਨਾਂ ਦੀ ਜਿਹੜੀ ਨੇੜਤਾ ਹੈ ਉਹ ਦੂਜਿਆਂ ਵਾਸਤੇ ਵੀ ਦੁਖਦਾਈ ਹੁੰਦੀ ਹੈ, ਉਹ ਦੂਜਿਆਂ ਨੂੰ ਵੀ ਦੁੱਖ ਦੇਣ ਦਾ ਜਿਹੜਾ ਕਾਰਨ ਹੈ ਉਹ ਬਣਦੇ ਹਨ।
ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ।
ਪਰ ਹੇ ਨਾਨਕ, ਉਹ ਸੱਚਾ ਪ੍ਰਭੂ ਉਹਨਾਂ ਨੂੰ ਬਖਸ਼ ਲੈਂਦਾ ਜਿਹੜੇ ਜੀਵ ਗੁਰੂ ਦੇ ਚਰਨਾਂ ਨਾਲ ਆਪਣਾ ਚਿੱਤ ਲਾ ਲੈਂਦੇ ਨੇ, ਆਪਣਾ ਧਿਆਨ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨਾਲ ਜੋੜ ਲਿਆ, ਗੁਰੂ ਦੇ ਰਾਹੀਂ ਫਿਰ ਮਾਲਕ ਉਹਨਾਂ ਤੇ ਬਖਸ਼ਿਸ਼ ਕਰ ਦਿੰਦਾ ਹੈ।
ਪੌੜੀ ਸੰਤ ਭਗਤ ਪਰਵਾਨ, ਜੋ ਪ੍ਰਭ ਪਾਇਆ।
ਸਾਹਿਬ ਕਹਿੰਦੇ ਜਿਹੜੇ ਪ੍ਰਭੂ ਨੂੰ ਚੰਗੇ ਲੱਗਦੇ ਨੇ, ਪਿਆਰੇ ਲੱਗਦੇ ਨੇ, ਅਸਲ ਵਿੱਚ ਉਹੀ ਸੰਤ ਨੇ, ਉਹੀ ਭਗਤ ਨੇ, ਉਹੀ ਪਰਮਾਤਮਾ ਦੇ ਦਰ ਤੇ ਪ੍ਰਵਾਨ ਕਬੂਲ ਹੁੰਦੇ ਨੇ, ਜਿਹੜੇ ਪਰਮੇਸ਼ਰ ਦੇ ਮਨ ਵਿੱਚ ਚੰਗੇ ਲੱਗਦੇ ਨੇ, ਜਿਹੜੇ ਪਰਮੇਸ਼ਰ ਨੂੰ ਭਾ ਜਾਂਦੇ ਨੇ, ਭਾਵ ਜਿਨ੍ਹਾਂ ਨੂੰ ਪਰਮੇਸ਼ਰ ਨੇ ਪ੍ਰਵਾਨ ਕਰ ਲਿਆ, ਉਹਨਾਂ ਨੂੰ ਸੰਤ ਕਹਿ ਲਵੋ, ਭਗਤ ਕਹਿ ਲਵੋ, ਕੋਈ ਅਤ ਕਥਨੀ ਨਹੀਂ, ਕਿਉਂਕਿ ਉਹਨਾਂ ਦਾ ਜੀਵਨ ਮਾਲਕ ਦੇ ਦਰ ਤੇ ਕਬੂਲ ਹੋ ਜਾਂਦਾ।
ਵਿਚੱਖਣ ਜੰਤ ਜਿਨੀ ਹਰ ਧਿਆਇਆ,
ਜਿਹੜੇ ਹਰੀ ਪਰਮੇਸ਼ਰ ਨੂੰ ਧਿਆਉਂਦੇ ਨੇ, ਉਹਨਾਂ ਨੂੰ ਸਿਆਣੇ ਕਹਿਣਾ ਚਾਹੀਦਾ। ਉਹ ਉਮਰ ਕਰਕੇ ਭਾਵੇਂ ਬਾਬਾ ਬੁੱਢਾ ਸਾਹਿਬ ਵਾਂਗ ਕੇਵਲ 12 ਸਾਲ ਦੀ ਏਜ ਵਿੱਚ ਹੋਣ, ਪਰ ਉਹਨਾਂ ਦੀ ਸਿਆਣਪ ਜਿਹੜੀ ਹੈ, ਉਹਨਾਂ ਨੂੰ ਵੇਖ ਕੇ ਸਤਿਗੁਰੂ ਜੀ ਨੇ ਕਿਹਾ ਸੀ ਇਹ ਬਾਬਾ ਬੁੱਢਾ ਹੈ, ਭਾਵ ਬੜਾ ਸਿਆਣੀ ਬਿਰਤੀ ਦਾ। ਤੇ ਜੇ ਸਾਡੇ ਘਰਾਂ ਦੇ ਬਜ਼ੁਰਗ ਅਜੇ ਵੀ ਬੇਅਮ੍ਰਿਤੀਏ ਨੇ, ਅਜੇ ਵੀ ਕਹਿ ਰਹੇ ਨੇ ਵੀ ਹੋਰ ਪੀ ਲਈਏ, ਹੋਰ ਜੀ ਲਈਏ, ਹੁਣ ਗਾਂਹ ਜਾ ਕੇ ਸਿੱਖ ਬਣਾਂਗੇ, ਕਈ ਵਾਰ ਤੇ ਆਪਾਂ ਵੇਖਦੇ ਹਾਂ ਵਿਆਹਾਂ ਸਮੇਂ ਉਹ ਆਰਕੈਸਟਰਾ ਨਾਲ ਵੀ ਨੱਚਦੇ ਨੇ ਤੇ ਉਹਨਾਂ ਨੂੰ ਆਪਾਂ ਸਿਆਣੇ ਨਹੀਂ ਕਹਿ ਸਕਦੇ। ਸਿਆਣੇ ਅਸਲ ਵਿੱਚ ਉਹ ਨੇ ਜਿਨ੍ਹਾਂ ਨੇ ਸਮਝ ਲਿਆ ਵੀ ਸਿੱਖੀ ਦਾ ਬਚਪਨ ਹੈ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ। ਸਿੱਖੀ ਦੀ ਜਵਾਨੀ ਠੇਕਿਆਂ ਤੇ ਫਿਰਨ ਵਾਲੀ ਨਹੀਂ, ਨਾਈਆਂ ਦੀ ਦੁਕਾਨ ਤੇ ਜਾਣ ਵਾਲੀ ਨਹੀਂ, ਵਕਾਰਾਂ ਦੇ ਵਿੱਚ ਖਚਤ ਨਹੀਂ। ਸਿੱਖੀ ਦੀ ਜਵਾਨੀ ਤੇ ਹੈ ਭਾਈ ਤਾਰੂ ਸਿੰਘ ਵਰਗੀ, ਸਿੱਖੀ ਦਾ ਬੁਢਾਪਾ ਬਾਬਾ ਬੁੱਢਾ ਸਿੰਘ ਸਾਹਿਬ ਵਰਗਾ, ਭਾਈ ਮਨੀ ਸਿੰਘ ਸਾਹਿਬ ਵਰਗਾ, ਬਾਬਾ ਦੀਪ ਸਿੰਘ ਵਰਗਾ। ਜੇ ਸਾਡੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਸਾਡੇ ਬੱਚੇ, ਸਾਡੇ ਜਵਾਨ, ਸਾਡੇ ਬਜ਼ੁਰਗ ਨੇ ਤੇ ਫਿਰ ਸੱਚਮੁੱਚ ਸਾਡੇ ਘਰ ਦੇ ਵਿੱਚ ਗੁਰੂ ਦੀ ਵਿਚਾਰਧਾਰਾ ਹੈ। ਤੇ ਉਵੇਂ ਭਾਵੇਂ ਆਪਾਂ ਅਖਵਾਈ ਚੱਲੀਏ ਵੀ ਆਪਾਂ ਸਿੱਖ ਹਾਂ, ਪਰ ਜੇ ਸਾਡੇ ਘਰਾਂ ਵਿੱਚ ਗੁਰੂ ਦੀ ਵਿਚਾਰਧਾਰਾ ਨਹੀਂ ਤੇ ਫਿਰ ਸਾਹਿਬ ਕਹਿੰਦੇ ਅਸਲ ਵਿੱਚ ਉਹਨਾਂ ਨੂੰ ਸਿਆਣੇ ਨਹੀਂ ਕਹਿਣਾ ਚਾਹੀਦਾ। ਸਿਆਣੇ ਤੇ ਅਸਲ ਵਿੱਚ ਉਹੀ ਨੇ, ਸੇਈ ਵਿਚੱਖਣ ਜੰਤ ਜਿੰਨੀ ਹਰ ਧਿਆਇਆ, ਜਿਹੜੇ ਹਰੀ ਹਰੀ ਧਿਆਉਂਦੇ ਨੇ, ਧਰਮ ਕਮਾਉਂਦੇ ਨੇ, ਜਿਹੜੇ ਨਸ਼ਿਆਂ ਤੋਂ ਵਿਕਾਰਾਂ ਤੋਂ ਬਚ ਗਏ ਨੇ, ਉਹਨਾਂ ਨੂੰ ਸਿਆਣੇ ਕਹਿਣਾ ਚਾਹੀਦਾ। ਤੇ ਜਿਹੜੇ ਵਿਕਾਰਾਂ ਵੱਲ, ਨਸ਼ਿਆਂ ਵੱਲ ਗਰਕ ਹੋ ਗਏ, ਉਹਨਾਂ ਨੂੰ ਆਪਾਂ ਕਿਵੇਂ ਸਿਆਣੇ ਕਹਾਂਗੇ, ਜਿਨ੍ਹਾਂ ਨੇ ਆਪਣੇ ਸਰੀਰਾਂ ਦਾ ਨਹੀਂ ਸੋਚਿਆ, ਆਪਣੇ ਪਰਿਵਾਰਾਂ ਦਾ ਨਹੀਂ ਸੋਚਿਆ, ਆਪਣੇ ਧਰਮ ਦਾ ਨਹੀਂ ਸੋਚਿਆ। ਸਾਹਿਬਜ਼ਾਦਿਆਂ ਨੇ ਕਿਹਾ ਸੀ, 7 ਸਾਲ ਔਰ ਜੀ ਕੇ ਮਰਨਾ ਜ਼ਰੂਰ ਥਾ, ਪਰ ਸਰ ਕੌਮ ਸੇ ਬਚਾਨਾ ਜੇ ਗੈਰਤ ਸੇ ਦੂਰ ਥਾ। ਜੇ ਸੈਂਕੜੇ ਸਾਲ ਹੋਰ ਵੀ ਜੀ ਲੈਂਦੇ ਤੇ ਆਖਰ ਨੂੰ ਮਰਨਾ ਸੀ ਨਾ, ਪਰ ਧਰਮ ਦੀ ਖਾਤਰ ਸਿਰ ਦੇ ਦਿੱਤੇ। ਜੇ ਕਿਤੇ ਕੌਮ ਤੋਂ ਮੂੰਹ ਮੋੜ ਕੇ, ਧਰਮ ਤੋਂ ਮੂੰਹ ਮੋੜ ਕੇ ਆਪਾਂ ਸਿਰ ਬਚਾ ਵੀ ਲੈਂਦੇ, ਇਹ ਗੈਰਤ ਤੋਂ ਗੱਲ ਬੜੀ ਦੂਰ ਸੀ। ਇਸ ਕਰਕੇ ਸਿਆਣੇ ਉਹ ਸਾਡੇ ਬਾਬੇ ਨੇ ਜਿਨ੍ਹਾਂ ਦੀਆਂ ਉਮਰਾਂ ਛੋਟੀਆਂ ਛੋਟੀਆਂ ਜਿੰਦਾਂ ਵੱਡੇ ਸਾਕੇ ਕਰ ਗਏ, ਇਸ ਲਈ ਅਸੀਂ ਉਹਨਾਂ ਨੂੰ ਬਾਬੇ ਕਹਿੰਦੇ ਹਾਂ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹ ਬਾਬੇ ਨੇ ਸਾਡੇ, ਗ੍ਰੈਂਡ ਫਾਦਰ ਪਾ, ਬੜੇ ਸਿਆਣੇ ਨੇ ਜਿਨ੍ਹਾਂ ਨੇ ਅਡੋਲ ਆਪਣੀਆਂ ਕੁਰਬਾਨੀਆਂ ਸ਼ਹਾਦਤਾਂ ਦਿੱਤੀਆਂ ਸਨ।
ਅੰਮ੍ਰਿਤ ਨਾਮ ਦਾਨ ਭੋਜਨ ਖਾਇਆ,
ਉਹ ਫਿਰ ਆਤਮਕ ਜੀਵਨ ਦੇਣ ਵਾਲਾ ਜੋ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਹੈ ਨਾ, ਉਹਨੂੰ ਆਤਮਕ ਤੌਰ ਤੇ ਆਪਣਾ ਭੋਜਨ, ਆਪਣੀ ਖੁਰਾਕ ਸਮਝਦੇ ਨੇ। ਉਹਨਾਂ ਨੂੰ ਸਮਝ ਆ ਜਾਂਦੀ ਜਿਵੇਂ ਸਰੀਰ ਦੀ ਖੁਰਾਕ ਅਨਾਜ ਹੈ, ਸਰੀਰ ਦਾ ਪਹਿਰਾਵਾ ਕੱਪੜਾ ਹੈ, ਤੇ ਆਪਾਂ ਆਤਮਾ ਨੂੰ ਨਾਮ ਦੀ ਪੁਸ਼ਾਕ ਪਹਿਨਾਉਣੀ ਹੈ, ਆਤਮਾ ਨੂੰ ਆਪਾਂ ਨਾਮ ਦੀ ਖੁਰਾਕ ਦੇਣੀ ਹੈ। ਜਿਹੜੇ ਨਾਮ ਨਹੀਂ ਜਪਦੇ, ਉਵੇਂ ਭਾਵੇਂ ਉਹਨਾਂ ਨੇ ਰੇਸ਼ਮੀ ਕੱਪੜੇ ਪਹਿਨੇ ਹੋਣ, ਪਰ ਆਤਮਾ ਉਹਨਾਂ ਦੀ ਬਿਲਕੁਲ ਆਪਾਂ ਕਹੀਏ ਵੀ ਨਗੇਜ ਅਵਸਥਾ ਵਿੱਚ ਹੈ। ਭਾਵੇਂ ਉਹ 36 ਪ੍ਰਕਾਰ ਦੇ ਭੋਜਨ ਸਰੀਰ ਲਈ ਖਾਣ, ਪਰ ਜਿਹੜੇ ਨਾਮ ਨਹੀਂ ਜਪਦੇ ਆਤਮਕ ਤੌਰ ਤੇ ਉਹ ਭੁੱਖੇ, ਕਿਉਂਕਿ ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਨੰਗਾ ਦੋਜਕ ਚਾਲਿਆ। ਤਾਂ ਹੀ ਸਾਹਿਬ ਜੀ ਨੇ ਕਿਹਾ ਸੀ ਔਰੰਗਜ਼ੇਬ, ਤੁਰਾ ਗਰ ਨਜ਼ਰ ਹਸਤ ਲਸ਼ਕਰ ਵਾ ਜਰ, ਕਿ ਮਹਾਰਾ ਨਿਗਾਹ ਅਸਤ ਜਜਦਾ ਸ਼ੁਕਰ। ਜੇ ਤੇਰਾ ਧਿਆਨ ਹਾਥੀ ਘੋੜਿਆਂ ਤੇ ਰਾਜ ਭਾਗ ਤੇ ਟਿਕਿਆ ਹੋਇਆ, ਤੇ ਮੇਰੀ ਸੁਰਤ ਉਸ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਜੁੜੀ ਹੋਈ ਹੈ, ਕਿਉਂਕਿ ਚੂੰ ਹੱਕ ਯਾਰ ਬਾਸ਼ਦ ਚੇ ਦੁਸ਼ਮਨ ਕਨਦ, ਜਿਹਦਾ ਪਰਮਾਤਮਾ ਯਾਰ ਬੇਲੀ ਹੋਵੇ, ਤੇਰੇ ਵਰਗੇ ਦੁਸ਼ਮਣ ਉਹਨੂੰ ਕੀ ਡਰਾ ਸਕਦੇ ਨੇ। ਇਹ ਵਿਸ਼ਵਾਸ ਸੀ ਸਤਿਗੁਰੂ ਜੀ ਨੂੰ। ਸਾਹਿਬ ਕਹਿ ਰਹੇ ਨੇ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਉਹ ਆਤਮਕ ਜੀਵਨ ਦੇਣ ਵਾਲਾ ਨਾਮ ਰੂਪੀ ਖਜ਼ਾਨਾ ਭੋਜਨ ਆਤਮਾ ਨੂੰ ਖਵਾਉਂਦੇ ਹਨ।
ਸੰਤ ਜਨਾ ਕੀ ਧੂਰ ਮਸਤਕ ਲਾਇਆ,
ਪ੍ਰਭੂ ਪਿਆਰੇ ਸੰਤ ਜਨ ਜਿਹੜੇ ਮਾਲਕ ਨੂੰ ਜਪਣ ਵਾਲੇ ਗੁਰਸਿੱਖ ਨੇ, ਉਹਨਾਂ ਦੀ ਧੂੜੀ ਆਪਣੇ ਮਸਤਕ ਨੂੰ ਲਾਉਂਦੇ, ਭਾਵ ਸਦਾ ਨਿਮਰਤਾ ਵਿੱਚ ਆ ਕੇ ਉਹਨਾਂ ਦੀ ਸੰਗਤ ਕਰਦੇ ਨੇ, ਉਹ ਤੇ ਜਾਚਨਾ ਕਰਦੇ ਨੇ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਹੇ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਤਥਾ ਧੂੜ ਤਿੰਨਾ ਕੀ ਜੇ ਮਿਲੈ ਜੀ। ਜੇ ਉਹਨਾਂ ਦੀ ਧੂੜੀ ਮਿਲ ਜਾਵੇ, ਦਾਨ ਮਹਿੰਡਾ ਤਲੀ ਖਾਕ ਜੇ ਮਿਲੈ, ਤਾਂ ਮਸਤਕ ਲਾਈਏ। ਏਡੇ ਵੱਡੇ ਭਾਗ ਸੰਤ ਜਨਾਂ ਕੀ ਧੂੜ ਮਸਤਕ ਲਾਇਆ, ਜਿਹੜੇ ਸੱਚਮੁੱਚ ਪ੍ਰਭੂ ਪਿਆਰੇ ਧਰਮੀ ਨੇ, ਧਰਮ ਕਮਾਉਣ ਵਾਲੇ, ਉਹਨਾਂ ਦੀ ਧੂੜੀ ਉਹ ਮੱਥੇ ਤੇ ਲਾਉਂਦੇ ਹਨ।
ਨਾਨਕ ਭਏ ਪੁਨੀਤ ਹਰ ਤੀਰਥ ਨਾਇਆ,
ਇਹ ਨਾਨਕ ਐਸੇ ਜੀਵ ਹਰੀ ਦੇ ਬੰਦਗੀ ਰੂਪੀ ਸਿਫਤ ਸਲਾਹ ਰੂਪੀ ਜਿਹੜਾ ਜਲ ਹੈ ਨਾ, ਇਸ ਤੀਰਥ ਤੇ ਨਹਾਉਂਦੇ ਨੇ।
ਤੇ ਫਿਰ ਉਹ ਪਵਿੱਤਰ ਪੁਨੀਤ ਜੀਵਨ ਵਾਲੇ ਬਣ ਜਾਂਦੇ ਨੇ, ਕਿਉਂਕਿ ਛੁੱਟਤ ਪਰਵਾਹ ਅਮੈ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰੈ ਮਨ ਮੱਜਨ, ਪੁੱਬ ਜਿਨੋ ਸੇਵਾ ਕਰੀਆ, ਤਿੰਨ ਭਉ ਨਿਵਾਰ ਅਨਪੈ ਪਾ ਦੀਨਾ, ਸ਼ਬਦ ਮਾਤਰ ਤੇ ਉਧਾਰ ਧਰੇ, ਕਵ ਕਲ ਠੱਕਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਰ ਭਰੇ। ਉਹ ਸੱਚਮੁੱਚ ਆਤਮਕ ਜਿਹੜਾ ਨਾਮ ਰੂਪੀ ਜਲ ਹੈ ਨਾ, ਹਰੀ ਪਰਮਾਤਮਾ ਦੀ ਭਜਨ ਬੰਦਗੀ ਵਾਲਾ ਸਾਧ ਸੰਗ ਮਲ ਲਾਥੀ, ਜਿੱਥੇ ਸਿਫਤ ਸਲਾਹ ਦਾ ਜਲ ਹੁੰਦਾ, ਉੱਥੇ ਉਹ ਆਤਮਾ ਦਾ ਇਸ਼ਨਾਨ ਕਰਾਉਂਦੇ ਨੇ, ਕਿਉਂਕਿ ਪਾਣੀ ਚਿੱਤ ਨਾ ਧੋਪਈ, ਮੁੱਖ ਪੀਤਾ ਤਿੱਖ ਜਾਏ। ਜਿਹੜਾ ਪਾਣੀ ਹੈ ਉਹ ਪੀਵਾਂਗੇ ਤੇ ਪਿਆਸ ਬੁਝਾਵੇਗਾ, ਪਾਣੀ ਸਰੀਰ ਦੀ ਮੈਲ ਉਤਾਰੇਗਾ, ਪਰ ਪਾਣੀ ਚਿੱਤ ਨਾ ਧੋਪਈ। ਪਾਣੀ ਦੇ ਨਾਲ ਸਾਡਾ ਅੰਦਰ ਦਾ ਚਿੱਤ ਨਹੀਂ ਧੁੱਪਣਾ, ਤੇ ਜਦੋਂ ਤੱਕ ਅੰਦਰੋਂ ਮੈਲੇ ਆ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੈ ਉਤਰੈ ਨਾਹੀ ਮੈਲ। ਅੰਦਰ ਦੀ ਮੈਲ ਜੇ ਅੰਦਰ ਦਾ ਚਿੱਤ ਧੋਣਾ ਤੇ ਉਹ ਪਰਮਾਤਮਾ ਦੀ ਬੰਦਗੀ ਰੂਪੀ ਜਲ ਨਾਲ ਧੋਤਾ ਜਾਂਦਾ। ਨਾਨਕ ਭਏ ਪੁਨੀਤ ਹਰ ਤੀਰਥ ਨਹਾਇਆ, ਆਹ ਤੀਰਥ ਜਿਹੜਾ ਹਰੀ ਦੀ ਸਿਫਤ ਸਲਾਹ ਦੇ ਜਲ ਵਾਲਾ ਹੈ, ਉਹ ਉੱਥੇ ਇਸ਼ਨਾਨ ਕਰਕੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ। ਸੱਚਮੁੱਚ ਉਹ ਸੁੱਚੇ ਮੋਤੀ ਸਨ ਜਿਨ੍ਹਾਂ ਨੇ ਅੱਜ ਦੇ ਦਿਨ ਚਮਕੌਰ ਸਾਹਿਬ ਦੀ ਗੜੀ ਜਾਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਅੱਜ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਰਹਿ ਰਹੀਆਂ ਨੇ, ਆਪੋ ਆਪਣਾ ਜਿਹੜਾ ਅਕੀਦਾ ਹੈ ਉਹ ਅਰਪਣ ਕੀਤਾ ਜਾ ਰਿਹਾ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ ਸਭ ਦਾ ਤਹਿ ਦਿਲ ਤੋਂ ਧੰਨਵਾਦ। ਆਓ ਹੁਣ ਸ਼ਬਦ ਦੀਆਂ ਆਖਰੀ ਜੋ ਪਾਵਨ ਪੰਕਤੀਆਂ ਹਨ ਉਸ ਦਾ ਪਾਠ ਸਰਵਣ ਕਰਕੇ ਸਮਾਪਤੀ ਕਰੀਏ। ਕੁਟਾਣ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਬੜੇ ਪਿਆਰ ਸਹਿਤ ਸਰਵਣ ਕਰੋ।
ਸੰਤ ਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।